2 ਘੰਟੇ ਤੁਸੀਂ ਅਮਨਦੀਪ ਸਿੱਧੂ ਤੇ ਉਹਨਾਂ ਦੇ ਹੋਰ ਸਾਥੀਆਂ ਨਾਲ ਜਿਹੜਾ ਹੈ ਗੱਲਬਾਤ ਸੁਣੀ ਕੀਤੀ। ਔਰ ਅੱਜ ਦੇ ਇਸ ਪ੍ਰੋਗਰਾਮ ਵਿਚ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਸਰਦਾਰ ਤਰਲੋਚਨ ਸਿੰਘ ਦੁਪਾਲਪੁਰੀ ਜੀ ਹੋਰਾਂ ਨਾਲ, ਜਿਹੜਾ ਕਿ ਅਮਰੀਕਾ ਦੇ ਸ਼ਹਿਰ ਸਨ ਹੋਜੇ ਦੇ ਵਿਚ ਰਹਿੰਦੇ ਨੇ ਔਰ ਸਾਬਕਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਨੇ ਔਰ ਲਿਖਤਾਂ ਇਹਨਾਂ ਦੀਆਂ ਤੁਸੀਂ ਅਕਸਰ ਹੀ ਦੁਨੀਆਂ ਭਰ ਦੇ ਅਖਬਾਰਾਂ ਚ ਪੜ੍ਹਦੇ ਹੋ ਔਰ ਕਾਵਕ ਵਿਅੰਗ ਬਹੁਤ ਸੋਹਣਾ ਕਰਦੇ ਨੇ। ਸੋ ਸਾਡੀ ਇਹ ਖੁਸ਼ੀ ਹੈ ਕਿ ਅੱਜ ਤਰਲੋਚਨ ਸਿੰਘ ਦੁਪਾਲਪੁਰ ਜੀ ਸਾਡੇ ਨਾਲ ਜੁੜੇ ਹੋਏ ਨੇ। ਦੁਪਾਲਪੁਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਜੁੜਨ ਲਈ ਔਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ।
ਕੰਗ ਸਾਹਿਬ, ਤੁਹਾਨੂੰ, ਤੁਹਾਡੇ ਰੇਡੀਓ ਦੇ ਪ੍ਰਬੰਧਕ ਸਾਹਿਬਾਨ ਨੂੰ ਤੇ ਤੁਹਾਡੇ ਸਾਰੇ ਪਾਠਕ ਸਾਹਿਬਾਨ ਨੂੰ ਮੇਰੇ ਵੱਲੋਂ ਆਦਰ ਸਤਿ ਸ੍ਰੀ ਅਕਾਲ, ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਦੁਪਾਲਪੁਰ ਜੀ, ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਸਮਾਂ ਕੱਢਿਆ ਸਾਡੇ ਲਈ ਔਰ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਨੀਆਂ ਨੇ। ਅਕਸਰ ਅਸੀਂ ਲਿਖਤਾਂ ਤੁਹਾਡੀਆਂ ਪੜ੍ਹਦੇ ਰਹਿੰਦੇ ਹਾਂ ਅਖਬਾਰਾਂ ਦੇ ਵਿੱਚ, ਵੱਖ ਵੱਖ ਅਖਬਾਰਾਂ ਦੇ ਵਿੱਚ ਔਰ ਸੋਸ਼ਲ ਸਾਈਟਾਂ ਤੇ ਤੁਹਾਡੇ ਕਾਵਕ ਵਿਅੰਗ ਵੀ ਅਸੀਂ ਪੜ੍ਹਦੇ ਰਹਿੰਦੇ ਹਾਂ। ਸੋ ਬਹੁਤ ਸਾਰੇ ਅਸੀਂ ਤੁਹਾਨੂੰ ਪਰਸਨਲੀ ਵੀ ਜਾਣਦੇ, ਲੇਕਿਨ ਸਾਡੇ ਜਿਹੜੇ ਸਰੋਤੇ ਆ ਨਾ ਬਹੁਤ ਸਾਰੇ ਉਹ ਤੁਹਾਡਾ ਨਾਮ ਹੀ ਜਾਣਦੇ ਨੇ ਸਿਰਫ, ਲੇਕਿਨ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੋ, ਮੈਂ ਚਾਹਾਂਗਾ ਕਿ ਆਪਾਂ ਗੱਲਬਾਤ ਇੱਥੇ ਸ਼ੁਰੂ ਕਰੀਏ। ਪਹਿਲਾਂ ਤੁਸੀਂ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਕਿ ਤੁਸੀਂ ਪਹਿਲਾਂ ਕਦੋਂ ਤੋਂ ਕਦੋਂ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਕਿਹੜੇ ਕਿਹੜੇ ਅਖਬਾਰਾਂ ਦੇ ਵਿੱਚ ਕੀ ਕੁਛ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ।
ਕੱਲ੍ਹ ਤੁਸੀਂ ਸਵਾਲ ਕੀਤਾ ਕਿ ਆਪਣੇ ਬਾਰੇ ਦੱਸੋ
ਜੀ,
ਆਪਣੇ ਬਾਰੇ ਬੋਲਣਾ ਬੜਾ ਔਖਾ ਹੁੰਦਾ, ਕਹਿੰਦੇ ਗਾਲਬ ਨੂੰ, ਗਾਲਬ ਨੇ ਕਿਹਾ ਕਿ ਪੁੱਛਤੇ ਹੈ ਵੋ ਕਿ ਗਾਲਬ ਕੌਣ ਹੈ
ਜੀ,
ਕਹਿੰਦਾ ਕੋਈ ਹਮੇ ਬਤਲਾਏ ਕਿ ਹਮ ਬਤਲਾਏ ਕਿਆ। ਇਸ ਕਰਕੇ ਮੇਰੀ ਥੋੜੀ ਜਿਹੀ ਇੱਕ ਮੈਂ ਕਹਿ ਸਕਦਾ ਪ੍ਰਾਪਤੀ ਹੈ, ਜਿਹੜੀ ਸਮਝ ਲਓ ਮੈਂ ਆਪਣੀ ਪ੍ਰਾਪਤੀ ਸਮਝਦਾ ਇਹ ਕਿ ਮੈਂ ਉਸ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ ਤੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਫਖਰ ਨਾਲ ਯਾਦ ਕੀਤਾ ਜਾਂਦਾ ਸੀਗਾ ਔਰ ਇਹ ਸਹੀ ਅਰਥਾਂ ਵਿੱਚ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਇਹਨੂੰ ਸਮਝਿਆ ਜਾਂਦਾ ਸੀਗਾ, ਉਸ ਵੇਲੇ 1996 ਤੋਂ ਲੈ ਕੇ 2004 ਤੱਕ, ਸਤੰਬਰ 2004 ਤੱਕ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ। ਇਸੇ ਦੌਰਾਨ ਆਪਣੇ ਪਿੰਡ ਦੁਪਾਲਪੁਰ, ਜਿਹੜਾ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ, ਆਪਣਾ ਜਦੋਂ ਚੰਡੀਗੜ੍ਹ ਆਈਏ ਤਾਂ ਜਾਟਲੇ ਦੇ ਕੋਲ ਸਾਡਾ ਪਿੰਡ ਹੈ ਦੁਪਾਲਪੁਰ, ਤੇ ਬਿਸਤ ਦੁਆਬ ਤੇ ਸਤਲੁਜ ਦੇ ਵਿਚਾਲੇ ਸਾਡਾ ਪਿੰਡ ਪੈਂਦਾ, ਉਸ ਪਿੰਡ ਦਾ ਮੈਂ ਸਰਪੰਚ ਵੀ ਰਿਹਾ। ਤੇ ਇਸੇ ਦੌਰਾਨ ਜਿਹੜਾ ਮੈਂ ਤਕਰੀਬਨ ਮਿਡਲ ਕਲਾਸ ਤੋਂ ਸਕੂਲ ਦੇ ਵਿੱਚ ਪੜ੍ਹਦਾ ਹੀ ਮੈਂ ਲਿਖਦਾ ਆ ਰਿਹਾ, ਤੇ ਮੇਰੀ ਜਿਹੜੀ ਸਭ ਤੋਂ ਪਹਿਲੀ ਰਚਨਾ ਜਿਹੜੀ ਛਪੀ ਸੀਗੀ ਉਹ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲ ਹੋਰੀ ਛਾਪਦੇ ਹੁੰਦੇ ਸੀਗੇ ਇੱਕ ਮੈਗਜ਼ੀਨ ਬੱਚਿਆਂ ਵਾਸਤੇ ਬਾਲ ਸੰਦੇਸ਼, ਉਹਦੇ ਵਿੱਚ ਮੈਂ ਲਿਖਿਆ ਸੀਗਾ ਭੈਣ ਭਰਾ ਦਾ ਪਿਆਰ, ਉਹ ਮੇਰੀ ਪਹਿਲੀ ਰਚਨਾ ਸੀ ਜਿਹੜੀ ਕਿਸੇ ਮੈਗਜ਼ੀਨ ਵਿੱਚ ਛਪੀ। ਇੱਥੋਂ ਜਿਹੜਾ ਮੇਰਾ ਜਿਹੜਾ ਬਚਪਨ ਦਾ ਜਿਹੜਾ ਯਾਤਰਾ ਮੇਰੀ ਆਰੰਭ ਹੋਈ ਸੀਗੀ ਤੇ ਸਕੂਲ ਟਾਈਮ ਤੋਂ ਹੀ ਮੈਂ ਲਿਖਦਾ ਆ ਰਿਹਾ
ਜੀ। ਸੋ ਅੱਜ ਕੱਲ ਤੁਸੀਂ ਰਹਿ ਰਹੇ ਹੋ ਜੀ ਅਮਰੀਕਾ, ਤੇ ਤੁਹਾਨੂੰ ਪੁਰਾਣੀ ਜਿਹੜੀਆਂ ਕਮੇਟੀ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਸਾਰੀਆਂ ਮੈਨੂੰ ਪਤਾ ਕਿ ਯਾਦ ਹੈ, ਅਕਸਰ ਤੁਹਾਡੇ ਨਾਲ ਗੱਲ ਹੁੰਦੀ ਹੈ। ਸੋ ਆਪਾਂ ਗੱਲ ਹੀ ਉੱਥੇ ਸ਼ੁਰੂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਦਿਲ ਵਾਲੀ ਗੱਲ ਔਰ ਮੈਂ ਹਰਮਿੰਦਰ ਕਾਂਗ ਪਾਰਕ ਤੋਂ ਤੇ ਸੈਰ ਹੋਜੇ ਤੋਂ ਅਮਰੀਕਾ ਤੋਂ ਦੁਪਾਲਪੁਰ ਜੀ ਜੁੜੇ ਹੋਏ ਨੇ। ਜੇਕਰ ਤੁਸੀਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਸਾਨੂੰ ਪੁੱਛਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਜੀ, ਸਾਡਾ ਮੇਲ ਈਮੇਲ ਆਈਡੀ ਐਡਰੈਸ ਹੈ request@harmanradio.com। ਸੋ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਵਿੱਚ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਤਾਂ ਸਾਨੂੰ ਮੇਲ ਕਰਕੇ ਸਵਾਲ ਪੁੱਛ ਸਕਦੇ ਹੋ। ਸੋ ਆਪਾਂ ਗੱਲ ਦੁਪਾਲਪੁਰੀ ਜੀ ਤੁਹਾਡੇ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਜਦੋਂ ਮੈਂਬਰ ਹੁੰਦੇ ਸੀ ਉਸ ਕਾਲ ਤੋਂ ਸ਼ੁਰੂ ਕਰ ਲਿਆ, ਤੁਸੀਂ ਹੁਣੇ ਗੱਲ ਕੀਤੀ ਕਿ ਉਹਨਾਂ ਸਮਿਆਂ ਦੇ ਵਿੱਚ 1996 ਦੇ ਵਿੱਚ ਤੁਸੀਂ ਜੁਆਇਨ ਕੀਤਾ, ਇਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਔਰ ਅੱਜ ਉਦੋਂ ਤੋਂ ਲੈ ਕੇ 20 ਸਾਲ ਹੋ ਗਏ, 96 ਤੋਂ ਲੈ ਕੇ 16 ਤੱਕ 20 ਸਾਲਾਂ ਵਿੱਚ ਬਹੁਤ ਵੱਡਾ ਫਰਕ ਜਿਹੜਾ ਹੈ ਇਹਦੇ ਵਿੱਚ ਆਇਆ। ਉਦੋਂ ਟੋਹਰਾ ਸਾਹਿਬ ਦਾ ਕਾਲ ਹੁੰਦਾ ਸੀ ਜੀ, ਤੁਸੀਂ ਟੋਹਰਾ ਸਾਹਿਬ ਦਾ ਬੜੇ ਮਤਲਬ ਸਮਾਂ ਬਿਤਾਇਆ, ਉਹਨਾਂ ਦਿਨਾਂ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਕੋਈ ਸਾਂਝੀਆਂ ਕਰੋ, ਫਿਰ ਮੈਂ ਅੱਗੇ ਅੱਗੇ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ।
ਠੀਕ ਹੈ ਜੀ, ਪਹਿਲੀ ਗੱਲ ਤਾਂ ਇਹ ਸੀ ਕੰਗ ਸਾਹਿਬ ਦੀ, ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਤੁਹਾਡਾ ਜਿਹੜਾ ਰੇਡੀਓ ਇਹਦਾ ਮੈਂ ਹਰਮਨ ਆ ਤੇ ਮੈਂ ਹਰਮਨ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਵਿੱਚ ਮੈਂ ਸ਼ਾਮਿਲ ਹੋ ਕੇ ਜਿਹੜੇ ਆਸਟ੍ਰੇਲੀਆ ਵਿੱਚ ਹੀ ਨਹੀਂ ਸਗੋਂ ਤੁਹਾਡੇ ਰੇਡੀਓ ਵਿੱਚ ਇੰਟਰਨੈਟ ਰਾਹੀਂ ਜੁੜੇ ਹੋਏ ਸਾਰੇ ਪਾਠਕਾਂ ਦੇ ਨਾਲ ਅੱਜ ਰੂਬਰੂ ਆ, ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਆ ਕਿ ਮੈਂ ਆਪਣੇ ਪ੍ਰਦੇਸ਼ਾਂ ਚ ਵੱਸਦੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਭਰਾਵਾਂ ਦੇ ਨਾਲ ਦਿਲ ਵਾਲੀ ਗੱਲ ਕਰ ਰਿਹਾ ਹੈਗਾ। ਤੇ ਕੰਗ ਜੀ ਗੱਲ ਇਸ ਤਰ੍ਹਾਂ ਹੈਗੀ ਆ ਵੀ ਕਹਿੰਦੇ ਹੁੰਦੇ ਆ ਵੀ ਜਦੋਂ ਨਾ ਬੰਦੇ ਦੇ ਸਾਹਮਣੇ ਕਿਸੇ ਵੇਲੇ ਉਹ ਇਤਿਹਾਸ ਦਾ ਗੌਰਵਮਈ ਸਮਾਂ ਹੰਢਾਇਆ ਹੁੰਦਾ ਤੇ ਕਿਸੇ ਵੇਲੇ ਉਹਦੀਆਂ ਅੱਖਾਂ ਦੇ ਸਾਹਮਣੇ ਹੀ ਜਦੋਂ ਇੱਕ ਇਹੋ ਜਿਹੀ ਦੁਰਦਸ਼ਾ ਹੋ ਜਾਂਦੀ ਆ ਤੇ ਇੱਕ ਪਤਨ ਹੋ ਜਾਂਦਾ ਕਿਸੇ ਅਦਾਰੇ ਦਾ ਜਾਂ ਕਿਸੇ ਸੰਸਥਾ ਦਾ, ਤੇ ਉਹਨੂੰ ਦਿਲ ਵਿੱਚ ਬੜਾ ਦੁੱਖ ਮਹਿਸੂਸ ਹੁੰਦਾ ਕਿ ਮੈਂ ਮੇਰੀ ਜਿਹੜੀ ਯਾਤਰਾ ਇੱਥੋਂ ਸ਼ੁਰੂ ਹੋਈ ਸੀਗੀ ਤੇ ਟੋਹਰਾ ਸਾਹਿਬ ਵੇਲੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਸੀਗਾ ਉਹ ਵਾਕਿਆ ਹੀ ਧਾਰਮਿਕ ਜਿਹੜੀਆਂ ਰੋ ਰੀਤਾਂ ਉਹਨਾਂ ਨੂੰ ਕਾਫ਼ੀ ਜਿਹੜੇ ਪੰਥਕ ਰਵਾਇਤਾਂ ਅਨੁਸਾਰ ਉਹਨਾਂ ਦੇ ਨਾਲ ਚੱਲਦਾ ਰਿਹਾ। ਬੇਸ਼ੱਕ ਸਾਡੇ ਸਿਆਸਤਦਾਨ ਜਿਹੜੇ ਸਿੱਖ ਸਿਆਸਤਦਾਨ ਹੈ ਉਹਨਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੋਵੇਂ ਹੀ ਲੀਰਾਂ ਦੀਆਂ ਖਿੱਦੋ ਸੀਗੀਆਂ, ਲੇਕਿਨ ਜਿਹੜੀ ਬਾਦਲ ਸਾਹਿਬ ਦੀ ਖਿੱਦੋ ਹੈਗੀ ਆ ਉਹਦੀਆਂ ਸਾਰੀਆਂ ਲੀਰਾਂ ਜੇ ਫੋਲੀਏ ਤਾਂ ਸਾਰੀਆਂ ਲੀਰਾਂ ਸਿਆਸਤ ਦੀਆਂ ਨਿਕਲਦੀਆਂ ਸੀਗੀਆਂ, ਲੇਕਿਨ ਜਿਹੜੀ ਟੌੜਾ ਸਾਹਿਬ ਦੀ ਜਿਹੜੀ ਖਿੱਦੋ ਸੀਗੀ ਜੇ ਉਹਦੀਆਂ ਚਾਰ ਪੰਜ ਲੀਰਾਂ ਉਪਰੋਂ ਸਿਆਸਤ ਦੀਆਂ ਨਿਕਲ ਵੀ ਆਉਂਦੀਆਂ ਸੀ ਤਾਂ ਵਿੱਚੋਂ ਧਰਮ ਦੀ ਲੀਰਾਂ ਵੀ ਦੋ ਚਾਰ ਨਿਕਲ ਆਉਂਦੀਆਂ ਸੀਗੀਆਂ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨਾ ਚਿਰ ਟੌੜਾ ਸਾਹਿਬ ਪ੍ਰਧਾਨ ਰਹੇ ਆ ਬੇਸ਼ੱਕ ਉਹਨਾਂ ਨੇ ਉਹਨਾਂ ਤੇ ਕਈ ਦੂਸ਼ਣਬਾਜ਼ੀ ਵੀ ਲੱਗਦੀ ਆ, ਇਲਜ਼ਾਮ ਵੀ ਹੁੰਦੇ ਹੈਗੇ ਆ, ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਰਹਿਤ ਮਰਿਆਦਾ ਦਾ ਖਰੜਾ ਪਾਸ ਕੀਤਾ ਹੋਇਆ ਜਿਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਕਿਹਾ ਜਾਂਦਾ ਉਹ ਲਾਗੂ ਰਹੀ ਆ, ਤੇ ਉਹਦੇ ਉੱਤੇ ਕਿਸੇ ਵੀ ਮੁਲਾਜ਼ਮ ਦਾ ਜਾਂ ਕਿਸੇ ਦਾ ਵੀ ਕੋਈ ਹੀਆ ਨਹੀਂ ਪਿਆ ਤੇ ਉਹਦੀ ਕੋਈ ਉਲੰਘਣਾ ਕਰ ਸਕੇ। ਤੇ ਲੇਕਿਨ ਅੱਜ ਦੇ ਯੁੱਗ ਵਿੱਚ ਅਸੀਂ ਦੇਖਦੇ ਹਾਂ ਕਿ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਜਿਹੜਾ ਅਸੂਲ ਸਿਧਾਂਤ ਵਿਧਾਨ ਬਣਾਇਆ ਹੋਇਆ ਉਹਦੀ ਪਾਲਣਾ ਕਰਨੀ ਸੀ ਤੇ ਕਰਾਉਣੀ ਸੀਗੀ, ਅੱਜ ਉਹ ਆਪ ਹੀ ਉਸ ਜਿਹੜੀ ਪੰਥਕ ਰਹਿਤ ਮਰਿਆਦਾ ਤੋਂ ਬਹੁਤ ਦੂਰ ਜਾ ਰਹੀ ਆ ਤੇ ਉਹਦੀ ਉਲੰਘਣਾ ਹੀ ਨਹੀਂ ਕਰ ਰਹੀ ਸਗੋਂ ਉਹਦੀ ਉਲੰਘਣਾ ਕਰਨ ਵਾਲਿਆਂ ਦੀ ਪਿੱਠ ਵੀ ਥੱਪੜ ਰਹੀ ਆ। ਤੇ ਇਹ ਇੱਕ ਸਾਡਾ ਕੌਮੀ ਦੁਖਾਂਤ ਹੋ ਨਿਬੜਿਆ। ਟੌੜਾ ਸਾਹਿਬ ਦੇ ਵੇਲੇ ਅਸੀਂ ਦੇਖਦੇ ਰਹੇ ਹਾਂ ਕਿ ਜਿਹੜੇ ਦਰਬਾਰ ਸਾਹਿਬ ਦਾ ਕੀਰਤਨ ਦਾ ਪ੍ਰਬੰਧ ਹੈਗਾ, ਦਰਬਾਰ ਸਾਹਿਬ ਦਾ ਅੰਦਰੂਨੀ ਪ੍ਰਬੰਧ ਹੈਗਾ, ਉਹਦੀਆਂ ਜਿਹੜੀਆਂ ਰੋਹ ਰੀਤਾਂ ਉਹਦੀਆਂ ਜਿਹੜੀਆਂ ਰਵਾਇਤਾਂ ਉਹ ਪੁਰਾਣੀਆਂ ਪਰੰਪਰਾਗਤ ਜਿਹੜੀਆਂ ਪਰੰਪਰਾਵਾਂ ਸੀਗੀਆਂ ਤੇ ਉਹਨਾਂ ਨੇ ਰਵਾਇਤਾਂ ਨੂੰ ਹੋਰ ਵੀ ਰੱਖਦੇ ਹੋਏ ਬੜੇ ਚੋਟੀ ਦੇ ਰਾਗੀ ਜਿਹੜਾ ਪੰਥ ਵਿੱਚ ਬੜਾ ਮਾਣ ਸਤਿਕਾਰ ਸੀਗਾ ਉਹਨਾਂ ਨੂੰ ਸੇਵਾਵਾਂ ਦਿੰਦੇ ਰਹੇ ਆ, ਲੇਕਿਨ ਅੱਜ ਉੱਥੇ ਉਸ ਅਸਥਾਨ ਦੇ ਉੱਤੇ ਜਿਹੜਾ ਪ੍ਰਬੰਧ ਹੈ ਉਹਦੀਆਂ ਜਿਹੜੀਆਂ ਦੁਰਪ੍ਰਬੰਧ ਦੀਆਂ ਖ਼ਬਰਾਂ ਆ ਜਿਹੜੀਆਂ ਕਿ ਸਾਡੇ ਸਮੂਹ ਪੰਜਾਬੀਆਂ ਦੇ ਸਮੂਹ ਹਿਰਦਿਆਂ ਨੂੰ ਉਹ ਸਾੜਦੀਆਂ ਹੈਗੀਆਂ ਉਹ ਠੀਕ ਕਰਦੀਆਂ, ਏਦਾਂ ਦੀਆਂ ਖ਼ਬਰਾਂ ਉਸ ਸ਼੍ਰੋਮਣੀ ਕਮੇਟੀ ਦੀਆਂ ਬਾਹਰ ਫੈਲਦੀਆਂ ਤੇ ਉਦੋਂ ਮੈਨੂੰ ਯਾਦ ਆਉਂਦੇ ਆ ਪੁਰਾਣੇ ਸਮੇਂ ਕਿ ਜਿਸ ਵੇਲੇ ਸ਼੍ਰੋਮਣੀ ਕਮੇਟੀ ਨੇ ਹੁਣੇ ਨਾਨਕਸ਼ਾਹੀ ਕੈਲੰਡਰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਸਰਦਾਰ ਪੂਰੇਵਾਲ ਸਾਹਿਬ ਨੇ ਤਿਆਰ ਕੀਤਾ ਸੀਗਾ ਉਹਨੂੰ ਵੀ ਟੌੜਾ ਸਾਹਿਬ ਹੀ ਸੀਗੇ ਜਿਹਨਾਂ ਨੇ ਉਹਨਾਂ ਨੂੰ ਵਾਕਿਆ ਹੀ ਪਰੰਪਰਾਵਾਂ ਪੰਥਕ ਪਰੰਪਰਾਵਾਂ ਅਨੁਸਾਰ ਪਹਿਲਾਂ ਉਹਨੂੰ ਸਿੱਖ ਵਿਦਵਾਨਾਂ ਦੀ ਕਮੇਟੀ ਦੇ ਕੋਲ ਸੌਂਪਿਆ, ਫਿਰ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਦੇ ਉਹਨਾਂ ਨੂੰ ਕੱਲੇ ਕੱਲੇ ਨੂੰ ਟਾਕਰਾ ਹੀ ਭੇਜਿਆ ਉਹ ਤੇ ਵਿਚਾਰ ਕਰੋ ਤੇ ਜਿੰਨੇ ਸਿੱਖ ਪ੍ਰਿੰਸੀਪਲ ਸਿੱਖ ਇੰਸਟੀਟਿਊਸ਼ਨ ਸੀਗੀਆਂ ਉਹਨਾਂ ਨੂੰ ਭੇਜਿਆ ਤੇ ਇੱਕ ਲੰਮੇ ਪ੍ਰੋਸੀਜਰ ਦੇ ਬਾਅਦ ਤੋਂ ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀਗਾ। ਇਹ ਵੀ ਇੱਕ ਟੌੜਾ ਸਾਹਿਬ ਦੀ ਵੱਡੀ ਪ੍ਰਾਪਤੀ ਮੈਂ ਸਮਝਦਾ ਕਿ ਜਿਹੜੀ ਉਹ ਬੇਸ਼ੱਕ ਬਦਕਿਸਮਤੀ ਨਾਲ ਸਾਡੇ ਮੌਜੂਦਾ ਪ੍ਰਬੰਧਕਾਂ ਨੇ ਉਸ ਜਿਹੜਾ ਸਾਡਾ ਕੌਮ ਦਾ ਸਰਮਾਇਆ ਨਾਨਕਸ਼ਾਹੀ ਕੈਲੰਡਰ ਸੀਗਾ ਤੇ ਉਹਦੀ ਜਗ੍ਹਾ ਇੱਕ ਇਹੋ ਜਿਹਾ ਕੈਲੰਡਰ ਬਣਾ ਤਾ ਜਿਹਨੂੰ ਕਈ ਜਾਂਦੇ ਨਾਨਕਸ਼ਾਹੀ ਆ ਲੇਕਿਨ ਹੈ ਉਹ ਪੁਰਾਣਾ ਵਿਕਰਮੀ ਸੰਮਤ ਵਾਲਾ ਜੀ ਤੇ ਇਹ ਵੀ ਟੌੜਾ ਸਾਹਿਬ ਦੀ ਪ੍ਰਾਪਤੀ ਸੀਗੀ। ਤੇ ਸਾਡੇ ਸਮੇਂ ਦੇ ਵਿੱਚ ਜੋ ਅੱਜ ਦੀ ਦੁਰਦਸ਼ਾ ਹੋਈ ਆ ਉਹ ਇਸ ਤਰ੍ਹਾਂ ਨਹੀਂ ਹੁੰਦੀ ਕਦੇ ਵੀ ਤੇ ਜਿਹੜਾ ਵੀ ਕੋਈ ਵਿਦੇਸ਼ਾਂ ਵਿੱਚ ਸਿੱਖ ਵੱਸਦਾ ਉਹ ਵੀ ਬੜੇ ਮਾਣ ਨਾਲ ਆਪਣੇ ਦਿਲ ਦੀ ਗੱਲ ਸ਼੍ਰੋਮਣੀ ਕਮੇਟੀ ਕੋਲ ਪਹੁੰਚਾਉਂਦਾ ਸੀਗਾ ਔਰ ਜਿਹੜੀਆਂ ਪੰਥਕ ਪਰੰਪਰਾਵਾਂ ਦੀ ਰਾਖੀ ਹੁੰਦੀ ਰਹੀ ਹੈ ਵੀ।
ਔਰ ਅਕਸਰ ਅਸੀਂ ਦੋਸ਼ ਲੱਗਦਾ ਕਿ ਹੁਣ ਤਾਂ ਦੋਸ਼ ਲੱਗਦਾ ਹੀ ਆ ਰਿਹਾ ਲੰਬੇ ਸਮੇਂ ਤੋਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਧਾ ਹੀ ਸਿਆਸਤ ਦਾ ਜਿਹੜੀ ਦਖਲ ਅੰਦਾਜ਼ੀ ਹੈ ਔਰ ਸ਼ੁਰੂ ਤੋਂ ਲੱਗਦਾ ਆ ਰਿਹਾ, ਲੇਕਿਨ 96 ਜੀ ਆਪਾਂ ਪਿੱਛੇ ਚੱਲ ਰਹੇ 96 ਦੀ ਗੱਲ ਲੈ ਚੱਲੀਏ ਉਦੋਂ ਵੀ ਇਹ ਦੋਸ਼ ਲੱਗਦਾ ਆ ਰਿਹਾ ਸੀ ਕਿ ਬਾਦਲ ਸਾਹਿਬ ਦੀ ਜਿਹੜੀ ਮਿਹਰਬਾਨੀ ਟੌੜਾ ਸਾਹਿਬ ਤੇ ਔਰ ਟੌੜਾ ਸਾਹਿਬ ਦਾ ਜਿਹੜਾ ਲਗਾਤਾਰ ਪ੍ਰਧਾਨ ਬਣੇ ਰਹਿਣਾ ਬਾਦਲ ਸਾਹਿਬ ਦੀ ਮਿਹਰਬਾਨੀ ਹੈ ਤੇ ਕੀ ਉਦੋਂ ਵੀ ਜਥੇਦਾਰ ਜੇਬਾਂ ਵਿੱਚੋਂ ਨਿਕਲਦੇ ਸੀ ਤੇ ਅੱਜ ਵੀ ਨਿਕਲਦੇ ਆ, ਕੀ ਤੁਹਾਡਾ ਕੀ ਵਿਚਾਰ ਆ ਦੇ ਬਾਰੇ?
ਗੱਲ ਇਸ ਤਰ੍ਹਾਂ ਜੀ ਵੀ ਉਸ ਵੇਲੇ ਜਿਹੜਾ ਨਾ ਜਿਹੜੀ ਸਿੱਖ ਸਿਆਸਤ ਸੀਗੀ ਇਹਦੇ ਦੋ ਕੇਂਦਰ ਬਿੰਦੂ ਸੀਗੇ
ਜੀ,
ਜਿਹੜਾ ਸਿਆਸਤ ਦਾ ਕੇਂਦਰ ਬਿੰਦੂ ਬਾਦਲ ਸਾਹਿਬ ਸੀਗੇ ਤੇ ਧਰਮ ਦਾ ਕੇਂਦਰ ਬਿੰਦੂ ਜਥੇਦਾਰ ਟੌੜਾ ਸੀਗੇ
ਜੀ।
ਕਿਸੇ ਹੋ ਸਕਦਾ ਕਿਸੇ ਪੱਧਰ ਤੇ ਇਹਨਾਂ ਦੋਹਾਂ ਦੀ ਆਪਸ ਵਿੱਚ ਕੋਈ ਏਦਾਂ ਦੀ ਕੋਈ ਅੰਦਰ ਗਿਟਮਿਟ ਕੋਈ ਸਾਂਝ ਹੁੰਦੀ ਹੋਵੇ, ਲੇਕਿਨ ਜਿਵੇਂ ਅੱਜ ਲਿਫਾਫੇ ਚ ਨਿਕਲਦੇ ਇਸ ਤਰ੍ਹਾਂ ਨਹੀਂ ਹੁੰਦੇ, ਲਿਫਾਫੇ ਵਿੱਚ ਨਹੀਂ ਨਿਕਲਦੇ। ਵਾਕਿਆ ਹੀ ਜਦੋਂ ਕੋਈ ਜਥੇਦਾਰ ਦੀ ਨਿਯੁਕਤੀ ਹੁੰਦੀ ਸੀਗੀ ਸਿੰਘ ਸਾਹਿਬਾਨ ਦੀ ਤਾਂ ਵਾਕਿਆ ਹੀ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੇਜ਼ ਤੇ ਬਿਠਾ ਕੇ ਉਹਨਾਂ ਦੀ ਰਾਏ ਪੁੱਛ ਕੇ ਉਹਨਾਂ ਤੋਂ ਉਹਨਾਂ ਦੀ ਪ੍ਰਵਾਨਗੀ ਲੈ ਕੇ ਹੀ ਜਥੇਦਾਰ ਦੀ ਜਿਹੜੀ ਆ ਕਿਸੇ ਦੀ ਨਿਯੁਕਤੀ ਹੁੰਦੀ ਸੀਗੀ। ਇੱਦਾਂ ਨਹੀਂ ਹੁੰਦਾ ਕਿ ਜਿਵੇਂ ਅੱਜ ਸ਼੍ਰੇਆਮ ਅਸੀਂ ਸੁਣਦੇ ਹਾਂ ਕਿ ਜੀ ਜਦੋਂ ਜਥੇਦਾਰ ਦੀ ਕਿਸੇ ਨਿਯੁਕਤੀ ਹੋਣ ਲੱਗਦੀ ਆ ਤਾਂ ਵੀ ਉਹ ਫਲਾਣਾ ਜਥੇਦਾਰ ਆ ਉਹ ਬਾਦਲ ਸਾਹਿਬ ਨੂੰ ਪਸੰਦ ਨੀ, ਜਿਹੜਾ ਫਲਾਣਾ ਸ਼ਖਸੀਅਤ ਹੈ ਉਹ ਛੋਟੇ ਬਾਦਲ ਨੂੰ ਪਸੰਦ ਨੀ, ਤੇ ਏਦਾਂ ਦੀਆਂ ਗੱਲਾਂ ਨਹੀਂ ਕਦੇ ਵੀ ਹੁੰਦੀਆਂ, ਤੇ ਉਹ ਇਸ ਤਰ੍ਹਾਂ ਹੁੰਦੀ ਸੀ। ਤੇ ਵਾਕਿਆ ਜੀ ਸਾਰੀਆਂ ਹੀ ਜਿੰਨੀਆਂ ਵੀ ਪੰਥਕ ਪਰੰਪਰਾਵਾਂ ਸੰਪਰਦਾਵਾਂ ਉਹਨਾਂ ਦੇ ਨਾਲ ਮਿਲ ਬੈਠ ਕੇ ਹੀ ਉਸ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਸੀਗਾ। ਤੇ ਏਦਾਂ ਦੀ ਜਿਹੜੀ ਇੱਕ ਤਾਨਾਸ਼ਾਹੀ ਦਾ ਰੁਚੀ ਆ ਇੱਕ ਪਰਿਵਾਰ ਨੂੰ, ਜਿਵੇਂ ਅੱਜ ਜੇ ਦਰਬਾਰ ਸਾਹਿਬ ਦੇ ਰਾਜੀ ਵੀ ਰੱਖਣੇ ਆ ਉਹ ਵੀ ਸੁਖਬੀਰ ਬਾਦਲ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਆ, ਉਹਨੂੰ ਵੀ ਸਿਫਾਰਿਸ਼ ਦੀ ਲੋੜ ਪੈਂਦੀ ਆ, ਤੇ ਇਹਦਾ ਸਿਸਟਮ ਨਹੀਂ ਸੀਗਾ। ਇਸੇ ਕਰਕੇ ਅਸੀਂ ਦੁਖੀ ਹੋ ਰਹੇ ਆ ਕਿ ਕਿੱਥੋਂ ਤੋਂ ਕਿੱਥੋਂ ਗੱਲ ਪਹੁੰਚ ਗਈ ਆ। ਉਹ ਸਾਡੇ ਵੇਲੇ ਨਹੀਂ ਸੀ ਏਦਾਂ ਦਾ ਹੁੰਦਾ ਕਦੇ ਵੀ ਪ੍ਰੋਗਰਾਮ ਕੋਈ ਏਦਾਂ ਦਾ। ਹਾਂ, ਕਿਸੇ ਪੱਧਰ ਦੇ ਉੱਤੇ ਇਹਨਾਂ ਦੋਹਾਂ ਬਜ਼ੁਰਗਾਂ ਦੀ ਆਪਸੀ ਕਿਤੇ ਸਹਿਮਤੀ ਹੁੰਦੀ ਸੀ, ਔਰ ਅਸੀਂ ਸੁਣਦੇ ਵੀ ਰਹੇ ਹਾਂ ਕਿ ਇਹਨਾਂ ਦਾ ਕੋਈ ਜਿਹੜੇ ਪੁਰਾਣੇ ਪੁਰਾਣੇ ਸਾਡੇ ਮੈਂਬਰ ਸੀਗੇ ਸੁਰਜਣ ਸਿੰਘ ਠੇਕੇਦਾਰ, ਤੇ ਪੁਰਾਣੇ ਜਿਹੜੇ ਸਾਡੇ ਮੈਂਬਰ ਸੀ ਉਹ ਦੱਸਦੇ ਹੁੰਦੇ ਸੀਗੇ ਵੀ ਇਹਨਾਂ ਦੋਹਾਂ ਬੁਰਿਆਂ ਦੀ ਸਹਿਮਤੀ ਹੋਈ ਆ ਤੇ ਤੂੰ ਸਿਆਸਤ ਦੇ ਪਾਸੇ ਮੈਨੂੰ ਤੰਗ ਨਾ ਕਰੀ ਤੇ ਮੈਨੂੰ ਧਰਮ ਦੇ ਪਾਸੇ ਮੈਨੂੰ ਤੰਗ ਨਾ ਕਰੀ ਤੇ ਸਾਡਾ ਦੋਹਾਂ ਦਾ ਇਹ ਫੀਲਡ ਚੱਲਦਾ ਰਹਿਣ ਦਿਓ।
ਗੱਲ ਨਾ 2003-04 ਦੀ ਹੈ ਸ਼ਾਇਦ, ਮੈਂ ਗਲਤ ਹੋਵਾਂ, ਮੈਨੂੰ ਯਾਦ ਆ। ਮੈਂ ਨਾ ਆਰਟੀਕਲ ਪੜ੍ਹਿਆ ਸੀ ਤੁਹਾਡਾ ਇੱਕ ਅਖਬਾਰ ਦੇ ਵਿੱਚ, ਔਰ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਚੋਣਾਂ ਹੋ ਕੇ ਹਟੀਆਂ ਸੀ, ਔਰ ਤੁਸੀਂ ਬੜੀ ਮਤਲਬ ਵੀ ਖੁੱਲੇ ਦਿਲ ਨਾਲ ਲਿਖਿਆ ਸੀ ਕਿ ਕਿਸ ਤਰ੍ਹਾਂ ਕੀ ਹੋਇਆ ਸੀਗਾ। ਸ਼ਾਇਦ ਤੁਹਾਨੂੰ ਯਾਦ ਹੋਵੇ ਉਹ ਕਿ ਕਿਸ ਤਰ੍ਹਾਂ ਮਤਲਬ ਵੀ ਜਿਹੜੇ ਆਪਣੇ ਆਪ ਨੂੰ ਪੰਥਕ ਦਰਦੀ ਕਹਾਉਂਦੇ ਨੇ ਕਿਸ ਤਰ੍ਹਾਂ ਗਾਲਾਂ ਕੱਢਦੇ ਆ ਰਹੇ ਸੀ, ਕੀ ਹੋਇਆ ਸੀ। ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ ਥੋੜੀ ਉਹ ਵੀ ਸਾਡੀ ਘਟਨਾ ਤਿਆਰ ਕਰੋ ਥੋੜੀ ਸਾਡੇ ਨਾਲ।
ਉਹ ਇਸ ਤਰ੍ਹਾਂ ਗੱਲ ਹੈ ਜੀ, ਜਦੋਂ ਚੌੜਾ ਸਾਹਿਬ ਸਵਰਗ ਸੁਧਾਰ ਗਏ ਸੀਗੇ ਤੇ ਉਹਨਾਂ ਦੀ ਪਟਿਆਲੇ ਬਹੁਤ ਵੱਡੇ ਇੱਕ ਇਕੱਠ ਹੋਇਆ ਸੀਗਾ। ਚੌੜਾ ਸਾਹਿਬ ਦੀਆਂ ਜਿਹੜੀਆਂ ਦੋਸਤੀ ਦੇ ਦਾਇਰੇ ਬਹੁਤ ਵਿਸ਼ਾਲ ਸੀਗੇ, ਤੇ ਮੈਨੂੰ ਨੀ ਲੱਗਦਾ ਕਿ ਏਡਾ ਬੜਾ ਇਕੱਠ ਕਿਸੇ ਦੇ ਫਿਊਨਰਲ ਚ ਹੋਇਆ ਹੋਵੇ। ਤੇ ਉਸ ਵੇਲੇ ਜਿਹੜੇ ਚੌੜਾ ਸਾਹਿਬ ਦੀ ਅਰਥੀ ਨੂੰ ਮੋਢਾ ਦੇਣ ਲੱਗੇ ਸੀਗੇ ਸੁਖਬੀਰ ਬਾਦਲ ਜੀ,
ਅੱਛਾ ਜੀ,
ਤੇ ਉਸ ਵੇਲੇ ਮੈਨੂੰ ਇਹ ਗੱਲ ਚੇਤੇ ਆਈ ਸੀਗੀ ਤੇ ਅੱਜ ਦੇਖੋ ਕਿੱਦਾਂ ਅੱਖਾਂ ਚ ਛਲਕਵੀਆਂ ਅੱਖਾਂ ਚ ਹੰਝੂ ਦਾ ਡਰਾਮਾ ਕਰਕੇ ਚੌੜਾ ਸਾਹਿਬ ਨੂੰ ਅਰਥੀ ਦਾ ਮੋਢਾ ਦਿੱਤਾ ਜਾ ਰਿਹਾ। ਤੇ ਉਸੇ ਸ਼ਖਸ ਨੂੰ ਮੈਂ 2002 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬਾਲਾਸਰ ਤੋਂ ਲੱਦ ਕੇ ਜਹਾਜ਼ਾਂ ਰਾਹੀਂ ਬਾਦਲ ਕੱਟ ਦੇ ਮੈਂਬਰਾਂ ਨੂੰ ਇੱਥੇ ਢੋਇਆ ਗਿਆ ਸੀਗਾ, ਤੇ ਉਸ ਵੇਲੇ ਸਰਕਾਰ ਦੀ ਜ਼ੋਰ ਲੱਗਿਆ ਸੀਗਾ ਵੀ ਚੌੜਾ ਸਾਹਿਬ ਦੀ ਕਿਸੇ ਨਾ ਕਿਸੇ ਨਾਲ ਮਦਦ ਕਰਕੇ ਚੌੜਾ ਸਾਹਿਬ ਨੂੰ ਜਿਤਾਇਆ ਜਾਵੇ। ਤੇ ਉਧਰ ਬਾਦਲ ਸਾਹਿਬ ਕਹਿ ਰਹੇ ਸੀਗੇ ਵੀ ਮੈਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਜਾਣ ਨਹੀਂ ਦੇਣੀਆਂ ਕਿਸੇ ਪਾਸੇ। ਤੇ ਉਸ ਵੇਲੇ ਜਿਹੜੀ ਇਹ ਜਦੋਂ ਪ੍ਰਧਾਨ ਦੀ ਚੋਣ ਹੋਈ ਸੀ ਹਾਊਸ ਦੇ ਵਿੱਚ, ਤੇ ਜਦੋਂ ਬਾਦਲ ਸਾਹਿਬ ਦੀਆਂ ਕੁਛ ਵੋਟਾਂ ਤੇ ਜਿੱਤ ਹੋ ਗਈ ਤੇ ਬਾਹਰ ਇਹ ਖ਼ਬਰ ਆ ਗਈ ਵੀ ਬਾਦਲ ਸਾਹਿਬ ਦਾ ਬੰਦਾ ਜਿੱਤ ਗਿਆ, ਤੇ ਉਸ ਵੇਲੇ ਅਸੀਂ ਨਿਰਾਸ਼ ਜਿਹਾ ਹੋ ਕੇ ਮੈਂ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲਤ ਤੋਂ ਨਿਕਲ ਕੇ ਜਿਸ ਅਖਾੜਾ ਬ੍ਰਹਮਪੁੱਤਰ ਵੱਲ ਕੋਲ ਜਾ ਰਿਹਾ ਸੀਗਾ, ਤੇ ਉੱਥੇ ਸੁਖਬੀਰ ਬਾਦਲ ਜੀ ਉਦੋਂ ਹਲੇ ਜਨਰਲ ਸਕੱਤਰ ਸੀ ਅਕਾਲੀ ਦਲ ਦੇ, ਅੱਜ ਵਾਲੀ ਪਾਵਰ ਨਹੀਂ ਸੀ ਇਹਨਾਂ ਕੋਲ ਆਈ, ਇਹ ਬਾਹਾਂ ਚੌੜੀਆਂ ਕਰਕੇ ਜਿੱਦਾਂ ਨਾ ਕੋਈ ਛਿੰਜ ਨੂੰ ਪੇਂਡੂ ਚੱਲਿਆ ਹੁੰਦਾ ਏਦਾਂ, ਤੇ ਆਪਣੇ ਚਾਰ ਪੰਜ ਗੁੰਡਾ ਟਾਈਪ ਸਾਥੀਆਂ ਦੇ ਨਾਲ ਇਵੇਂ ਚੌੜਾ ਸਾਹਿਬ ਦਾ ਨਾਂ ਲੈ ਗਾਲਾਂ ਕੱਢਦੇ ਤੁਰੇ ਹਨ। ਤੇ ਵੀ ਕਹਿੰਦੇ ਅਸੀਂ ਢਾ ਲਿਆ ਨਾ ਵੱਡਾ ਜਿਹੜਾ ਆਪਣਾ ਫਿਰਦਾ ਸੀਗਾ। ਤੇ ਇਹ ਮੈਂ ਉਦੋਂ ਮੈਂ ਗੱਲ ਲਿਖੀ ਸੀ ਵੀ ਜਦੋਂ ਸੁਖਬੀਰ ਬਾਦਲ ਦੀਆਂ ਅੱਖਾਂ ਮੈਂ ਹੰਝੂ ਦਾ ਡਰਾਮਾ ਦੇਖਿਆ ਤੇ ਉਦੋਂ ਮੈਂ ਲਿਖਿਆ ਸੀਗਾ ਵੀ ਮੈਂ ਉਹ ਵੀ ਸਮਾਂ ਦੇਖਿਆ ਹੋਇਆ ਸ਼ਖਸ ਨੂੰ ਜਦੋਂ ਇਹ ਚੌੜਾ ਸਾਹਿਬ ਦਾ ਨਾਂ ਲੈ ਕੇ ਗਾਲਾਂ ਕੱਢਦਾ ਆ ਰਿਹਾ ਸੀਗਾ, ਤੇ ਵੀ ਅਸੀਂ ਢਾ ਲਿਆ ਜਿਹੜਾ ਵੱਡਾ ਬਣਿਆ ਫਿਰਦਾ ਸੀਗਾ, ਤੇ ਅੱਜ ਇਹ ਉਹਦੀ ਆਰਥੀ ਨੂੰ ਮੋਢਾ ਦੇਣ ਵੇਲੇ ਹੰਝੂ ਦਾ ਡਰਾਮਾ ਕਰ ਰਿਹਾ। ਉਦੋਂ ਮੈਂ ਲਿਖਿਆ ਸੀਗਾ ਆਪਣੇ ਆਰਟੀਕਲ ਦੇ ਵਿੱਚ।
ਜੀ ਜੀ, ਪਹਿਲਾਂ ਕਿਹਾ ਜਾਂਦਾ ਸੀ ਵੀ ਅਕਸਰ ਨਾ ਅੰਗਰੇਜ਼ੀ ਦੀ ਕਹਾਵਤ ਹੈ ਜੀ, ਕਹਿੰਦੇ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਹੈ ਜੀ, ਲੜਾਈ ਤੇ ਕਹਿੰਦੇ ਸਭ ਕੁਝ ਜਾਇਜ਼। ਮੈਂ ਕਹਿੰਦਾ ਹੁਣ ਧਰਮ ਦੀ ਲੜਾਈ ਦੇ ਵਿੱਚ ਵੀ ਸਭ ਕੁਝ ਜਾਇਜ਼ ਚੱਲਦਾ ਜੀ, ਹੈ ਜੀ, ਕੁਛ ਵੀ ਕੀਤਾ ਜਾ ਸਕਦਾ।
ਹਾਂ ਬਿਲਕੁਲ ਜੀ, ਹਾਂ, ਧਰਮ ਦੇ ਉੱਤੇ ਸਿਆਸਤ ਨੇ ਇੰਨਾ ਗਾਬਾ ਪਾ ਲਿਆ ਨਾ
ਜੀ
ਕਿ ਹੁਣ ਜਿਹੜਾ ਧਰਮ ਆ, ਜਿੱਦਾਂ ਕਹਿੰਦੇ ਹੁੰਦੇ ਜਿਹੜੇ ਨਾ ਸਿੱਖ ਸਿਧਾਂਤ ਅਨੁਸਾਰ ਵੀਰ, ਜਿਹੜਾ ਧਰਮ ਆ ਉਹ ਸਾਡੇ ਸਿਰ ਦੀ ਪੱਗ ਆ
ਜੀ,
ਤੇ ਸਿਆਸਤ ਹੈਗੀ ਸਾਡੀ ਜੁੱਤੀ
ਜੀ।
ਜਿਹੜਾ ਸਿੱਖ ਫਲਸਫਾ ਆ ਉਹ ਇਹ ਕਹਿੰਦਾ ਦਰਬਾਰ ਸਾਹਿਬ ਦੀ ਰਚਨਾ ਜਿਹੜੀ ਹਰਿਮੰਦਰ ਸਾਹਿਬ ਕੰਪਲੈਕਸ ਆ ਉਹਦੀ, ਸਾਡੇ ਸਿੱਖ ਬੁੱਧੀਜੀਵੀ ਕਹਿੰਦੇ ਆ ਵੀ ਉਹਦੀ ਢੰਗ ਨਾਲ ਰਚਨਾ ਕੀਤੀ ਗਈ ਆ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਬੈਠਾ ਹੈਗਾ ਜਥੇਦਾਰ, ਉਹਨੂੰ ਹਰਿਮੰਦਰ ਸਾਹਿਬ ਦਿਸਦਾ ਸਾਹਮਣੇ, ਹਰਿਮੰਦਰ ਸਾਹਿਬ ਦਾ ਜਿੱਥੇ ਜਿਹੜਾ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਉਹਨੂੰ, ਉਹ ਅਕਾਲ ਤਖ਼ਤ ਦੇ ਜਿਹੜਾ ਜਥੇਦਾਰ ਹੈ ਉਹਨੂੰ ਉਹ ਦਿਸਦਾ ਹੈਗਾ, ਲੇਕਿਨ ਹਰਿਮੰਦਰ ਸਾਹਿਬ ਚ ਬੈਠੇ ਗ੍ਰੰਥੀ ਨੂੰ ਜਿਹੜਾ ਮੁੱਖ ਗ੍ਰੰਥੀ ਬੈਠਾ ਉਹਨੂੰ ਅਕਾਲ ਤਖ਼ਤ ਨੂੰ ਦਿਸਦਾ ਹੈ।
ਬਿਲਕੁਲ ਜੀ,
ਉਹਦਾ ਮਤਲਬ ਇਹ ਹੈ ਵੀ ਉਹ ਰਾਜਸੀ ਜਿਹੜੀ ਸਿਆਸਤ ਹੈ ਉਹਨੂੰ ਉਹ ਬਿਲਕੁਲ ਨਜ਼ਰਅੰਦਾਜ਼ ਕਰੇ
ਜੀ,
ਤੇ ਜਿਹੜਾ ਸਿਆਸਤਦਾਨ ਹੈ ਉਹ ਧਰਮ ਤੋਂ ਸੇਧ ਲਵੇ, ਉਹਨੂੰ ਧਰਮ ਦਾ ਕੁੰਡਾ ਚ ਹੋਣਾ ਚਾਹੀਦਾ। ਲੇਕਿਨ ਅੱਜ ਸਾਡੀ ਹਾਲਤ ਇਹ ਹੋ ਗਈ ਆ ਵੀ ਅਸੀਂ ਜੁੱਤੀ ਵਾਲੇ ਸਥਾਨ ਤੋਂ ਪੱਗ ਰੱਖਣ ਨੂੰ ਫਿਰਦੇ ਹਾਂ, ਸਾਡੀ ਕੌਮੀ ਦੁਰਦਸ਼ਾ ਹੈ ਕਿ ਜਿਹੜਾ ਧਰਮ ਤੋਂ ਜਿਹੜਾ ਸਾਡਾ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਪੰਜਾਬ ਦਾ ਜਿਹੜਾ ਦੀ ਗਿਣਤੀ ਨੌਜਵਾਨ ਧਰਮ ਤੋਂ ਮੁਨਕਰ ਹੁੰਦਾ ਜਾ ਰਿਹਾ, ਉਹਦਾ ਕਾਰਨ ਇਹੀ ਆ ਕਿ ਉਹ ਦੇਖ ਰਿਹਾ ਕਿ ਕਿਵੇਂ ਜਿਹੜੀ ਆ ਸਾਡੀ ਪ੍ਰਗਿਆ ਉਹਨੂੰ ਜੁੱਤੀਆਂ ਰੱਖਣ ਵਾਲੀ ਥਾਵਾਂ ਤੇ ਰੋਲਿਆ ਜਾ ਰਿਹਾ, ਤੇ ਇਹ ਇਹੀ ਕਾਰਨ ਹੈ ਜਿਹੜੀ ਸਾਡੇ ਧਰਮ ਦੀ ਦੁਰਮਤੀ ਹੋ ਰਹੀ ਹੈ।
ਇਹ ਮੈਂ ਨਾ ਸਵਾਲ ਵੀ ਬਣਾਇਆ ਹੋਇਆ ਸੀ ਕਿ ਚਲੋ ਗੱਲਾਂ ਬਾਤਾਂ ਵਿੱਚ ਤੁਹਾਡੇ ਤੋਂ ਪੁੱਛਾਂਗੇ, ਮੈਂ ਇਹ ਸਵਾਲ ਬਣਾਇਆ ਸੀ ਕਿ ਡੇਰਾ ਬਾਰ ਵਧਣ ਦਾ ਕੀ ਕਾਰਨ ਹੈ, ਇਹ ਸਵਾਲ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ। ਉਸ ਤੋਂ ਪਹਿਲਾਂ ਆਪਾਂ, ਕਿਉਂਕਿ ਤੁਹਾਡੇ ਤੁਸੀਂ ਪੁਰਾਣੇ ਲੰਬੇ ਸਮੇਂ ਤੋਂ ਵਿੱਚ ਰਹੇ ਹੋ ਇਸ ਫੀਲਡ ਦੇ ਵਿੱਚ, ਔਰ ਬਾਦਲ ਸਾਹਿਬ ਦੀ ਗੱਲ ਚੱਲ ਰਹੀ ਸੀ, ਟੌਹੜਾ ਸਾਹਿਬ ਦੀ ਗੱਲ ਚੱਲ ਰਹੀ ਸੀ, ਔਰ ਤੁਸੀਂ ਹੁਣੇ ਗੱਲ ਕੀਤੀ ਕਿ ਇਹਨਾਂ ਦੀ ਜਿਹੜੀ ਯਾਰੀ ਸੀ ਉਹ ਵੀ ਜਗ ਜਾਹਰ ਹੈ, ਲੇਕਿਨ ਵਿੱਚ ਵੀ ਬੜਾ ਫਰਕ ਬੜਾ ਪੈ ਗਿਆ ਸੀ, ਤਿੰਨ ਚਾਰ ਸਾਲ ਮਤਲਬ ਫਰਕ ਬੜਾ ਪੈ ਰਿਹਾ ਹੈ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੇ ਵਿੱਚ, ਔਰ ਬਹੁਤ ਸਾਰੇ ਅਖਬਾਰਾਂ ਨੇ ਮੈਨੂੰ ਯਾਦ ਉਦੋਂ ਲਿਖਿਆ ਸੀ ਜਾਂ ਬਹੁਤ ਸਾਰੇ ਲੋਕਾਂ ਦੇ ਜਵਾਬ ਤੇ ਗੱਲ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਪੈਸਾ ਆਇਆ ਸੀ ਉਸ ਨੂੰ ਲੈ ਕੇ ਟੌਹੜਾ ਸਾਹਿਬ ਤੇ ਬਾਦਲ ਸਾਹਿਬ ਦੇ ਵਿੱਚ ਜਿਹੜੀ ਹੈ ਫਰਕ ਪਿਆ, ਇਹ ਗੱਲ ਤੱਕ ਜਾਇਆ ਜਾਏ। ਔਰ ਉਸ ਤੋਂ ਬਾਅਦ ਜਦੋਂ ਫਿਰ ਜਦੋਂ ਵੋਟਾਂ ਆਈਆਂ ਤਾਂ ਬਾਦਲ ਸਾਹਿਬ ਖੁਦ ਜਾ ਕੇ ਟੌਹੜਾ ਸਾਹਿਬ ਕੋਲ ਗਏ ਔਰ ਉਹਨਾਂ ਨੂੰ ਮੈਂ ਕਹਿੰਦਾ ਇੱਕ ਮੀਟਿੰਗ ਦੇ ਵਿੱਚ ਹੀ ਮਨਾ ਲਿਆ ਸੀ ਉਹਨਾਂ ਨੇ, ਸੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਨੇ। ਤੁਹਾਡਾ ਕੀ ਨਜ਼ਰੀਆ ਜੀ?
ਇਸ ਤਰ੍ਹਾਂ ਦੀ ਗੱਲ ਹੈ, ਤੁਸੀਂ ਕਹਿੰਦੇ ਜੇ ਧੂੰਆਂ ਉੱਠਦਾ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਜ਼ਰੂਰ ਬਲਦੀ ਆ।
ਬਿਲਕੁਲ ਜੀ ਬਿਲਕੁਲ,
ਇਹ ਗੱਲਾਂ ਅਸੀਂ ਇਹਦਾ ਕੋਈ ਚਸ਼ਮਦੀਦ ਗਵਾਹ ਜਾਂ ਕੋਈ ਸਬੂਤ ਤਾਂ ਸਾਡੇ ਕੋਲ ਹੈ ਨੀ ਗਾ, ਲੇਕਿਨ ਇਸ ਗੱਲ ਪਿੱਛੇ ਜਾਣੀ ਮੇਰੀ ਜਾਤੀ ਰਾਏ ਹੈਗੀ ਆ ਕਿ ਇਹ ਗੱਲ ਜ਼ਰੂਰ ਬਿਲਕੁਲ ਹੋਵੇਗੀ, ਕਿਉਂਕਿ ਜਿਹੜੀ ਜਦੋਂ 1999 ਦੇ ਵਿੱਚ ਇਹ ਜਦੋਂ ਮਨਾਇਆ ਖਾਲਸਾ 300 ਸਾਲਾਂ ਤੇ ਉਸ ਵੇਲੇ ਇਹ ਗੱਲ ਵਧੀ ਸੀਗੀ, ਤੇ ਇਹ ਜਿਹੜੇ ਬਾਦਲ ਸਾਹਿਬ ਹੈਗੇ ਆ ਨਾ ਇਹਨਾਂ ਦੀ ਫਿਤਰਤ ਕੁਛ ਏਦਾਂ ਦੀ ਆ ਕਿ ਇਹਨੂੰ ਉਹ ਇੱਕ ਮੈਂ ਤੁਹਾਨੂੰ ਇੱਕੋ ਗੱਲ ਚ ਮੈਂ ਗੱਲ ਨਿਬੇੜਨਾ ਚਾਹੁੰਦਾ, ਬੀਬੀ ਜਗੀਰ ਕੌਰ ਜੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਜਿਹਨੂੰ ਨਾ ਬਾਦਲ ਸਾਹਿਬ ਕਹਿਣ ਕਿ ਮੈਂ ਤਾਂ ਜੀ ਪੁਰਾਣੇ ਜਥੇਦਾਰ ਦਾ ਬਹੁਤ ਸਤਿਕਾਰ ਕਰਦਾ, ਇਹ ਸਮਝ ਲਓ ਕਿ ਉਹਦਾ ਸਤਿਕਾਰ ਹੋਣ ਵਾਲਾ ਹੀ ਆ। ਉਹ ਕਹਿੰਦੇ ਬੀਬੀ ਜਗੀਰ ਕੌਰ ਨੇ ਇੱਕ ਵਾਰੀ ਸਾਨੂੰ ਆਮ ਆਫ ਦਾ ਏਅਰ ਉਹਨਾਂ ਨਾਲ ਗੱਲ ਕੀਤੀ ਸੀਗੀ, ਅਸੀਂ ਉਹਨਾਂ ਕੋਲ ਗਏ ਸੀ ਇੱਕ ਵਾਰੀ ਗੱਲ ਕਰਨ ਵੀ ਤੁਹਾਨੂੰ ਪ੍ਰਧਾਨ ਨੇ ਕਿਉਂ ਬਣਾਇਆ ਕਿੱਦਾਂ ਕਿੱਦਾਂ ਬਿਤਾ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਬਾਦਲ ਸਾਹਿਬ ਦੀ ਫਿਤਰਤ ਏਦਾਂ ਦੀ ਆ। ਤੇ ਚਲੋ ਆਪਾਂ ਤੁਹਾਡੇ ਸਵਾਲ ਵੱਲ ਚੱਲੀਏ, ਤੇ ਇਹ ਹੋ ਸਕਦਾ ਵੀ ਕਿਤੇ ਟੌਹੜਾ ਸਾਹਿਬ ਨੇ ਕਿਤੇ ਆਪਣੇ ਦੇਖੋ ਖਿਆਲਾਂ ਦੀ ਉਡਾਰੀ ਆਪਣੇ ਖਿਆਲ ਉਡਾਉਣੇ ਦਾ ਹਰੇਕ ਨੂੰ ਆਜ਼ਾਦੀ ਆ, ਹੋ ਸਕਦਾ ਕਿਤੇ ਟੌਹੜਾ ਸਾਹਿਬ ਨੇ ਇਹ ਆਪਣਾ ਕਿਤੇ ਖਿਆਲ ਜ਼ਾਹਰ ਕੀਤਾ ਹੋਵੇ ਵੀ ਮੈਂ ਵੀ ਸੀਐਮ ਬਣਨਾ ਚਾਹੁੰਦਾ ਪੰਜਾਬ ਦਾ, ਵੱਡੀ ਗੱਲ ਨੀ ਹੈਗੀ। ਤੇ ਉਹਨਾਂ ਦੀ ਉਸ ਗੱਲ ਨੂੰ ਬਾਦਲ ਸਾਹਿਬ ਤੱਕ ਉਹਨਾਂ ਦੇ ਚਮਚਿਆਂ ਨੇ ਜਾਂ ਉਹਨਾਂ ਦੇ ਨੇੜਲਿਆਂ ਨੇ ਇੰਨਾ ਪ੍ਰਚਾਰਿਆ ਕਿ ਬਾਦਲ ਸਾਹਿਬ ਨੂੰ ਏਦਾਂ ਲੱਗਿਆ ਵੀ ਵਾਕਿਆ ਹੀ ਮੇਰੀ ਕਿਤੇ ਗੱਡੀ ਨਾ ਖੋਲਵੇ। ਤੁਹਾਨੂੰ ਪਤਾ ਹੀ ਆ ਕਿ ਸਿਆਸਤ ਵਿੱਚ ਏਦਾਂ ਹੁੰਦੀ ਆ ਕਿ ਜਿਹੜਾ ਵੱਡੀ ਲੀਡਰ ਬਣ ਜਾਂਦਾ ਉਹ ਛੋਟਿਆਂ ਨੂੰ ਥੋੜੇ ਥੱਲਿਆਂ ਨੂੰ ਲੜਾ ਲੜੂ ਕੇ ਕਹਿੰਦਾ ਵੀ ਇਹ ਤੋਂ ਮੇਰੇ ਕਾਰਕਾਰ ਨਾ ਬਣ ਜਾਵੇ। ਤੇ ਉਸ ਵੇਲੇ ਬਾਦਲ ਸਾਹਿਬ ਨੂੰ ਇਹ ਲੱਗਿਆ ਹੋਊਗਾ ਵੀ ਜਿਹੜੇ ਟੌਹੜਾ ਸਾਹਿਬ ਆ ਕਿਤੇ ਤਕੜਾ ਗਰੁੱਪ ਬਣਾ ਕੇ ਮੈਨੂੰ ਨਾ ਕਿਸੇ ਵੇਲੇ ਚੈਲੰਜ ਕਰ ਦੇਣ, ਤਾਂ ਇਹਨਾਂ ਨੇ ਉਹ ਟੌਹੜਾ ਸਾਹਿਬ ਨਾਲ ਜਿਹੜੀ ਆ ਕਿੰਗ ਖੜੀ ਕਰ ਲਈ, ਲੜਾਈ ਪਾ ਲਈ ਤੇ ਉਹਨਾਂ ਨੂੰ ਪਿੱਛੇ ਸਪਰਾਂ ਕੋਲ ਸ਼ੁਰੂ ਕਰ ਦਿੱਤਾ। ਤੇ ਲੇਕਿਨ ਜਦੋਂ ਫਿਰ ਉਹ ਹਾਰੇ ਤੇ ਫਿਰ ਉਹਨੂੰ ਪਤਾ ਲੱਗਿਆ ਵੀ ਟੌਹੜਾ ਸਾਹਿਬ ਦੇ ਕੋਲ ਤਾਕਤ ਹੈਗੀ ਆ, ਵੀ ਪੰਥਕ ਇੱਕ ਰਵਾਇਤ ਪੰਥਕ ਵੋਟਰ ਆ ਤੇ ਉਹ ਟੌਹੜਾ ਸਾਹਿਬ ਨਾਲ ਕਾਫੀ ਨੇੜਲੇ ਸੰਬੰਧ ਆ, ਵੀ ਉਹਨੂੰ ਵੀ ਆਪਣੇ ਖੇਮੇ ਚ ਲੜਾਉਣ ਲਈ ਤੇ ਉਹਨਾਂ ਨੇ ਉਹਨਾਂ ਦੇ ਨਾਲ ਟੌਹੜਾ ਸਾਹਿਬ ਨਾਲ ਆਜ਼ਾਦੀ ਵੀ ਕੱਢ ਲਈ ਸੀਗੀ। ਇਹ ਗੱਲ ਕਿਸੇ ਹੱਦ ਤੱਕ ਹੋ ਸਕਦੀ ਹੈ ਜੀ ਵੀ ਉਹਨਾਂ ਦੇ ਜਿਹੜਾ ਉਹ ਅਡਵਾਨੀ ਹੋਣ ਦੇ ਵੇਲੇ ਅਟਲ ਬਿਹਾਰੀ ਵਾਜਪੇਈ ਹੋਣ ਵੇਲੇ ਪੈਸਾ ਆਇਆ ਸੀਗਾ, ਤੇ ਹੋ ਸਕਦਾ ਇਹ ਵੀ ਜਿਹੜੀ ਲੜਾਈ ਦਾ ਮੁੱਢ ਰਿਹਾ ਹੋਵੇ।
ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਾ ਲੋਕਾਂ ਦੇ ਜਵਾਨ ਤੇ ਅਕਸਰ ਇਹ ਗੱਲ ਸੁਣੀ ਜਾਂਦੀ ਸੀ, ਅਖਬਾਰਾਂ ਨੇ ਵੀ ਬਹੁਤਾਂ ਨੇ ਇਹਦਾ ਜ਼ਿਕਰ ਕੀਤਾ ਸੀ। ਚਲੋ ਖੈਰ ਆਪਾਂ ਫਿਰ ਸ਼੍ਰੋਮਣੀ ਕਮੇਟੀ ਤੇ ਲਿਆਉਂਦੇ ਹਾਂ ਜੀ, ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਨੂੰ ਪਤਾ ਹੈ ਤੁਹਾਨੂੰ ਤੁਸੀਂ ਵਿੱਚ ਰਹੇ ਹੋ ਕਮੇਟੀ ਦੇ ਕੇ ਅਰਬਾਂ ਦਾ ਕਰੋੜਾਂ ਦਾ ਇਹਨਾਂ ਦਾ ਬਜਟ ਹੁੰਦਾ ਹੈ, ਔਰ ਸ਼੍ਰੋਮਣੀ ਕਮੇਟੀ ਦਾਅਵਾ ਕਰਦੀ ਹੈ ਕਿ ਅਸੀਂ ਧਰਮ ਪ੍ਰਚਾਰ ਤੇ ਬਹੁਤ ਸਾਰਾ ਪੈਸਾ ਲਾਉਂਦੇ ਹਾਂ, ਲੇਕਿਨ ਪੰਜਾਬ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਧ ਰਿਹਾ ਔਰ ਜਿਹੜੀ ਨੌਜਵਾਨੀ ਹੈ ਖਾਸ ਕਰਕੇ ਇਹ ਧਰਮ ਤੋਂ ਮੁੱਖ ਮੋੜ ਰਹੀ ਹੈ ਜਾਂ ਮਤਲਬ ਗਲਤ ਕੰਮ ਹੋ ਰਹੇ ਨੇ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ। ਔਰ ਮੈਂ ਪਿੱਛੇ ਚ ਨਾ ਕਾਫੀ ਦੇਰ ਦੀ ਗੱਲ, ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਹੈ ਜੀ, ਮੈਂ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹੀ ਸੀ ਕਿ ਤਰਨ ਤਾਰਨ ਇੱਧਰ ਜਿਹੜਾ ਹੈ ਜ਼ਿਲ੍ਹਾ ਝਵਾਲ ਹੋ ਗਿਆ ਗੰਢੀ ਪਿੰਡ, ਇਹ ਪਿੰਡ ਆ ਇਹ ਜਿਹੜੀ ਬੈਲਟ ਹੈਗੀ ਭਿੱਖੀ ਪਿੰਡ ਵਾਲੀ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਿੱਖ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨੇ ਉਹ ਆਪਣਾ ਧਰਮ ਛੱਡ ਕੇ ਈਸਾਈ ਧਰਮ ਅਪਣਾ ਰਹੇ ਨੇ ਜੀ। ਔਰ ਦੇਖੋ ਬਿਲਕੁਲ ਅੰਮ੍ਰਿਤਸਰ ਦੇ ਬੱਖੀ ਦੇ ਵਿੱਚ ਜਿਹੜੇ ਹੈ ਇਹ ਜਿਹੜੇ ਪੱਟੀ ਬਸਦੀ ਹੈ, ਲੇਕਿਨ ਉਹਦਾ ਕਾਰਨ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕਾਰਨ ਸੀ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਨੇ ਔਰ ਜਿਹੜੇ ਈਸਾਈ ਧਰਮ ਵਾਲੇ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਨੇ ਸਿਰਫ ਇਸੇ ਕਰਕੇ ਕਿ ਤੁਸੀਂ ਈਸਾਈ ਬਣ ਜਾਓ। ਉਹਨਾਂ ਨੇ ਆਪਣੇ ਨਾਮ ਵੀ ਬਦਲੇ ਜੀ, ਉਹਨਾਂ ਨੇ ਆਪਣਾ ਧਰਮ ਬਦਲਿਆ। ਔਰ ਸਵਾਲ ਮੇਰਾ ਇਹ ਹੈ ਕਿ ਇੰਨਾ ਬਜਟ ਹੋਣ ਦੇ ਬਾਵਜੂਦ ਸਾਰਾ ਪੈਸਾ ਜਾਂਦਾ ਕਿੱਥੇ ਹੈ ਫਿਰ? ਜੇ ਫਿਰ ਧਰਮ ਪ੍ਰਚਾਰ ਤੇ ਕਿਉਂ ਨੀ ਲਾਇਆ ਜਾਂਦਾ? ਜੇ ਲੱਗਦਾ ਤਾਂ ਫਿਰ ਡੇਰਾਬਾਦ ਕਿਉਂ ਵੱਧ ਰਿਹਾ ਜੀ? ਜੀ
ਇਹਦੇ ਵਿੱਚ ਕਾਂਗਰਸ ਸਾਹਿਬ ਡੇਰਾਬਾਦ ਵਧਣ ਦੇ ਪਿੱਛੇ ਬਹੁਤ ਸਾਰੇ ਕਾਰਨ ਹੈਗੇ, ਕੁਛ ਕਿਸੇ ਅਸੀਂ ਇੱਕ ਕਾਰਨ ਨੂੰ ਖਾਸ ਤੌਰ ਤੇ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ।
ਜੀ
ਪਹਿਲੀ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਵੀ ਅਸੀਂ ਨਾ ਵਰਿਆਂ ਤੋਂ ਸਦੀਆਂ ਤੋਂ ਇਹ ਗਾਉਂਦੇ ਤਾਂ ਆ ਰਹੇ ਹਾਂ ਤੇ ਆਗਿਆ ਭਈ ਅਕਾਲ ਕੀ ਕਵੀ ਚਲਾਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਗਾਉਂਦੇ ਆ ਰਹੇ ਹਾਂ। ਔਰ ਇਹ ਵੀ ਗਾਉਂਦੇ ਆ ਰਹੇ ਹਾਂ ਕਿ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਇਹ ਵੀ ਗਾਉਂਦੇ ਆ ਰਹੇ ਹਾਂ। ਲੇਕਿਨ ਸਾਡੇ ਮਨਾਂ ਦੇ ਵਿੱਚ ਨਾ, ਸਾਡੀ ਫਿਤਰਤ ਦੇ ਵਿੱਚ ਕਿਤੇ ਨਾ ਕਿਤੇ ਸਰੀਰਕ ਜਿਹੜਾ ਸਰੀਰ ਦਾ ਮੋਹ ਆ, ਡੇਹ ਆ, ਉਹ ਛੁੱਟੀ ਹੋਈ ਆ। ਤੇ ਇਸ ਕਰਕੇ ਅਸੀਂ ਤੁਹਾਨੂੰ ਦਿਲੋਂ ਜਿਹੜਾ ਦਿਲੋਂ ਨਾ ਜਿਹੜੀ ਅੰਦਰਲੀ ਸਾਡੀ ਸਾਡੀ ਡੋਰ ਆ, ਸਾਡੀ ਅੰਦਰਲੀ ਆਵਾਜ਼ ਆ ਸਾਡੀ, ਉਹਨੇ ਹਾਲੇ ਤੱਕ ਵੀ ਸ਼ਬਦ ਗੁਰੂ ਨੂੰ ਪ੍ਰਵਾਨ ਨਹੀਂ ਕੀਤਾ ਹੈਗਾ। ਗੱਲੀ ਬਾਤੀ ਤਾਂ ਅਸੀਂ ਕਰੀ ਜਾਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਸਾਡੇ ਇਸ਼ਟਿਆ ਸਭ ਤੋਂ ਵੱਡਾ ਗੁਰੂ ਸਾਡਾ ਤੇ, ਲੇਕਿਨ ਜਦੋਂ ਕਿਸੇ ਗੁਰਦੁਆਰੇ ਕਿਸੇ ਸਾਧ ਦੀ ਆਮਦ ਹੁੰਦੀ ਆ ਤੇ ਉਦੋਂ ਆਪਦੇਸ਼ਾਂ ਤੁਸੀਂ ਦੇਖ ਲਓ ਤੇ ਜਦੋਂ ਕਿਸੇ ਗੁਰਦੁਆਰੇ ਕੋਲ ਸੰਤ ਬਾਬਾ ਆਉਂਦਾ ਤੇ ਪਾਰਕਿੰਗ ਦੇ ਵਿੱਚ ਗੱਡੀਆਂ ਦੀ ਪ੍ਰਭਾਵ ਗੱਡੀਆਂ ਹੀ ਗੱਡੀਆਂ ਹੁੰਦੀਆਂ
ਬਿਲਕੁਲ,
ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਆਮ ਪ੍ਰਕਾਸ਼ ਦਿਹਾੜਾ ਹੁੰਦਾ ਤੇ ਜਦੋਂ ਆਮ ਰਾਗੀ ਪ੍ਰਚਾਰਕ ਆਇਆ ਹੋਵੇ ਫਿਰ ਅਸੀਂ ਸਮਝਦੇ ਹਾਂ ਵੀ ਫਲਾਣਾ ਹੀ ਆ, ਕੋਈ ਗੱਲ ਨੀ। ਇਹਦਾ ਮਤਲਬ ਅਸੀਂ ਨਾ ਹਾਲੇ ਤੱਕ ਵੀ ਦੇਹਾਂ ਨਾਲ ਜੁੜੇ ਹੋਏ ਹਾਂ ਤੇ ਇਹ ਤਾਂ ਸੀ ਸਾਡੇ ਸਿੱਖਾਂ ਦੇ ਪੰਜਾਬੀਆਂ ਦੇ ਫਿਤਰਤ ਦੀ ਮਨਾਂ ਦੀ ਗੱਲ। ਤੇ ਦੂਸਰੇ ਨੰਬਰ ਤੇ ਗੱਲ ਹੈਗੀ ਆ ਕਿ ਜਿਹਨਾਂ ਨੇ ਇਸ ਫਿਤਰਤ ਨੂੰ ਬਦਲਣਾ ਸੀਗਾ ਤੇ ਉਪਦੇਸ਼ ਦੇਣਾ ਸੀ, ਇਸ ਸਿਧਾਂਤ ਦਾ ਪ੍ਰਚਾਰ ਕਰਨਾ ਸੀਗਾ, ਉਹ ਵੀ ਉਹਨਾਂ ਉੱਤੇ ਵੀ ਇਹ ਗੱਲ ਢੁਕਦੀ ਆ ਕਿ ਵੀ ਬੜੇ ਸ਼ੌਂਕ ਸੇ ਸੁਣ ਰਹਾ ਥਾ ਜ਼ਮਾਨਾ, ਹਮ ਹੀ ਸੋ ਗਏ ਦਾਸਤਾ ਕਹਿਤੇ ਕਹਿਤੇ। ਉਹ ਅਸਲ ਸੌ ਨਹੀਂ ਗਏ, ਉਹ ਮਾਇਆ ਦੀ ਚਕਾ ਚੌਂਦ ਵਿੱਚ ਫਸ ਕੇ, ਕਿਉਂਕਿ ਚੜਾਵੇ ਦੀਆਂ ਗੋਲ ਬਹੁਤ ਵੱਧ ਗਈਆਂ ਤੇ ਮਾਇਆ ਦਾ ਪ੍ਰਭਾਵ ਦਿਨੋ ਦਿਨ ਵਧਦਾ ਜਾ ਰਿਹਾ ਤੇ ਉਸ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਕਿ ਭੱਖ ਅਭੱਖ ਸਭ ਖਾਏ, ਤੇ ਸਾਨੂੰ ਇਹ ਵੀ ਭੁੱਲ ਗਿਆ ਕਿ ਅਸੀਂ ਚੜਾਵੇ ਵੱਲ ਅਸੀਂ ਬਦਨੀਤ ਰੱਖ ਰਹੇ ਹਾਂ, ਇਹ ਬਹੁਤ ਮਾੜੀ ਹੈ। ਤੇ ਸਿੱਖ ਪਰੰਪਰਾਵਾਂ ਸਿੱਖ ਧਰਮ ਦੇ ਅਸੂਲਾਂ ਮੁਤਾਬਕ ਚੜਾਵੇ ਵੱਲ ਦੇਖਣਾ, ਇਹ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਦੇਖੋ, ਇਹ ਸਭ ਤੋਂ ਵੱਡਾ ਨਿਖੇਧ ਤੇ ਅਕਿਰਤਘਾਤਾ ਦੱਸੀ ਗਈ ਹੈ ਭਾਈ ਗੁਰਦਾਸ ਜੀ ਦੇ ਅਨੁਸਾਰ। ਤੇ ਲੇਕਿਨ ਸਾਡੀ ਸ਼੍ਰੋਮਣੀ ਕਮੇਟੀ ਨੇ ਇਹ ਜਿਹੜਾ ਚੜਾਵੇ ਦੇ ਜਿਹੜੀਆਂ ਵੱਡੀਆਂ ਪਾ ਲਈਆਂ, ਇਹ ਇੱਕ ਜਿਹੜਾ ਡੇਰਾਬਾਦ ਆ ਉਹਦੇ ਵਿਰੁੱਧ ਦਾ ਇੱਕ ਇਹ ਵੀ ਕਾਰਨ ਹੈਗਾ, ਕਿਉਂਕਿ ਜਦੋਂ ਸਿੱਖ ਗੁਰਦੁਆਰਿਆਂ ਵਿੱਚ ਜਾਂਦਾ ਤੇ ਉੱਥੇ ਦੇਖਦਾ ਵੀ ਕਿਵੇਂ ਭ੍ਰਿਸ਼ਟਾਚਾਰ ਹੋ ਰਿਹਾ ਤੇ ਲੋਕਾਂ ਦੇ ਉੱਪਰ ਡਰ ਭੌਜ ਦਾ ਖਤਮ ਹੋ ਰਿਹਾ। ਆਮ ਜਿਹੜਾ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਲੋਕਾਂ ਨੂੰ ਦੱਸਿਆ ਵੀ ਜੇ ਕੋਈ ਗੱਲ ਹੋਣੀ ਜਾਂ ਕਿਸੇ ਨੇ ਝੂਠ ਬੋਲਿਆ ਹੋਣਾ, ਚਾਹ ਗੁਰਦੁਆਰੇ ਵਿੱਚ ਚੱਲ ਗੁਰਦੁਆਰੇ ਜਾ ਕੇ ਖਤਮ ਹੋਣਾ
ਹਨਾ, ਬਿਲਕੁਲ।
ਲੇਕਿਨ ਜਦੋਂ ਗੁਰਦੁਆਰੇ ਵਿੱਚ ਕੁਫਰ ਹੋਣ ਲੱਗ ਪਵੇ, ਇੱਕ ਫਾਰਸੀ ਦੀ ਕਹਾਵਤ ਹੈ ਜੇ ਕੁਫਰ ਅਦ ਕਾਬਾ ਬਰਖੇਜ਼ਦ ਕੁਸਾ ਮਾਨਵ ਮੁਸਲਮਾਨੀ, ਜੇ ਮੱਕੇ ਵਿੱਚ ਕੁਫਰ ਹੋਣ ਲੱਗ ਪਵੇ, ਮੱਕੇ ਵਿੱਚ ਝੂਠ ਸਵਾਨ ਬੋਲਿਆ ਜਾਣ ਲੱਗ ਪਵੇ ਤਾਂ ਇਸਲਾਮ ਕਿੱਥੇ ਰਹੂਗਾ?
ਬਿਲਕੁਲ।
ਇਹ ਗੱਲ ਅੱਜ ਸਾਡੇ ਸਿੱਖ ਸਮਾਜ ਤੇ ਢੁਕਦੀ ਆ ਤੇ ਇਹਦੇ ਮੁਤਬਾਦਲ ਜਦੋਂ ਅਸੀਂ ਡੇਰਿਆ ਵੱਲ ਦੇਖਦੇ ਹਾਂ ਤੇ ਉੱਥੇ ਇੱਕ ਬਾਬੇ ਦਾ ਪੂਰਾ ਖੌਫ ਵੀ ਹੁੰਦਾ, ਉਹਦਾ ਜਾਹੋ ਜਲਾਲ ਵੀ ਹੁੰਦਾ ਤੇ ਉਹਦੇ ਜਿਹੜੇ ਚੇਲੇ ਚੱਲ ਰਹੇ ਆ ਉਹ ਵੀ ਉਹਤੋਂ ਡਰਦੇ ਆ, ਤੇ ਉੱਥੇ ਦਾ ਜਿਹੜਾ ਪ੍ਰਬੰਧ ਹੈਗਾ ਉਹ ਇੱਕ ਵਿਅਕਤੀ ਦੇ ਹੱਥ ਹੁੰਦਾ ਹੈਗਾ ਤੇ, ਲੇਕਿਨ ਇੱਥੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੈਗਾ ਉਹਦੇ ਵਿੱਚ ਹੁਣ ਅਸੀਂ ਸਿਆਸਤ ਇੰਨੀ ਭਾਰੂ ਹੋ ਗਈ ਆ ਕਿ ਉੱਥੇ ਸਫਾਰਸਾਂ ਦੇਣ ਲੱਗ ਪਈਆਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਲੱਗ ਪਿਆ ਤੇ ਜਿਹੜੇ ਲੰਗਰਾਂ ਵਿੱਚ ਵੀ ਘਬਰਿਆਂ ਦੀ ਖਬਰਾਂ ਸੁਣਦੇ ਆ ਤੇ ਉਦੋਂ ਫਿਰ ਜਿਹੜਾ ਸਾਡਾ ਨੌਜਵਾਨ ਵਰਗ ਆ, ਦੇਖੋ ਇੱਕ ਜਿਹੜੀ ਸ਼ਰਧਾ ਆ ਨਾ ਉਹ ਤਾਂ ਕਈ ਵਾਰੀ ਅੰਨੀ ਹੋ ਕੇ ਨਾਲ ਜੁੜੀ ਰਹਿੰਦੀ ਆ, ਲੇਕਿਨ ਅੱਜ ਦਾ ਜਿਹੜਾ ਨੌਜਵਾਨ ਉਹ ਪੜ੍ਹਿਆ ਲਿਖਿਆ ਹੈਗਾ ਤੇ ਉਹ ਆਪਣੀਆਂ ਅੱਖਾਂ ਨਾਲ ਦੇਖ ਰਿਹਾ, ਉਹ ਇਹਨੂੰ ਉਸ ਅੱਖੀ ਦੇਖ ਕੇ ਮੱਖੀ ਉਹ ਤੋਂ ਨਿਕਲ ਨੀ ਹੁੰਦੀ, ਉਹ ਫਿਰ ਏਦਾਂ ਦਾ ਭਟਕ ਕੇ ਫਿਰ ਉਹ ਕੋਈ ਡੇਰਾ ਨਾਲ ਜਾ ਜੁੜਦਾ ਤੇ ਕੋਈ ਧਰਮ ਤੋਂ ਮੁਨਕਰ ਹੋ ਜਾਂਦਾ ਹੈਗਾ
ਹਨਾ।
ਇਹਨੂੰ ਹਾਸੇ ਦੀ ਗੱਲ ਨਾ ਲਿਓ, ਵੈਸੇ ਜਦੋਂ ਮੈਂ 96 ਦੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਤੇ ਮੈਂ ਇਹ ਗੁਰਦੁਆਰੇ ਵਿੱਚ ਗਿਆ ਤੇ ਸਾਡੇ ਮੈਨੇਜਰਾਂ ਦੀ ਮੀਟਿੰਗ ਸੀਗੀ ਤੇ ਮੈਨੂੰ ਉੱਥੇ ਸੱਦਿਆ ਤੇ ਉਹਨਾਂ ਨੇ ਸਾਡੇ ਮੁੰਡੇ ਬਰਫੀ ਬੁਰਫੀ ਰੱਖੀ ਤੇ ਉਹ ਚਾਹ ਦੁੱਧ ਮੰਗਾ ਕੇ ਬਰਫੀ ਰੱਖੀ ਤੇ ਉਹ ਤੋਂ ਮੈਨੇਜਰ ਕਹਿੰਦਾ ਜਹਿਦਾ ਜੀ ਤੁਸੀਂ ਪਹਿਲੀ ਵਾਰੀ ਮੈਂਬਰ ਬਣਿਆ? ਮੈਂ ਹਾਂਜੀ ਮੈਂ ਪਹਿਲੀ ਵਾਰੀ ਮੈਂਬਰ ਬਣਿਆ ਜੀ। ਉਹ ਕਹਿੰਦਾ ਜੀ ਸ਼੍ਰੋਮਣੀ ਕਮੇਟੀ ਦਾ ਵਰਤੋਂ ਵਿਹਾਰ ਇਹ ਆ ਵੀ ਸਾਰੀ ਦੁਨੀਆਂ ਵਿੱਚ ਜਿਹੜੀ ਬਰਫੀ ਆ ਉਹ ਦੁੱਧ ਤੋਂ ਬਣਦੀ ਆ, ਸ਼੍ਰੋਮਣੀ ਕਮੇਟੀ ਚ ਪੁੱਠੀ ਗੱਲ ਇਹ ਆ ਵੀ ਇੱਥੇ ਜਿਹੜੀ ਬਰਫੀ ਦਾ ਦੁੱਧ ਬਣਦਾ ਮੈਂ ਕਿਹਾ ਜੀ ਵੀ ਇਹ ਮੈਂ ਪਹਿਲੀ ਵਾਰ ਸੁਣ ਲਿਆ ਵੀ ਬਰਫੀ ਦਾ ਦੁੱਧ ਇਹ ਕਿਵੇਂ ਬਣਦਾ ਜੀ।
ਅੱਛਾ ਜੀ।
ਚਲੋ ਮੈਨੇਜਰ ਕਹਿੰਦਾ ਜੀ ਏਦਾਂ ਬਣਦਾ ਵੀ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਵਿੱਚ ਮੈਨੇਜਰਾਂ ਨੂੰ ਇਹ ਅਲਾਓ ਨੀ ਹੈਗਾ, ਉਹ ਕਹਿੰਦੇ ਸਿਰਫ ਨਮਕੀਨ ਬਿਸਕੁਟ ਜਾਂ ਮਿੱਠਾ ਬਿਸਕੁਟ ਲਿਆ ਕੇ ਚਾਹ ਬਣਾਓ ਜਿਹੜਾ ਵੀ ਕੋਈ ਮਹਿਮਾਨ ਆਉਂਦਾ, ਤੇ ਬਰਫੀ ਲੈ ਲਿਆਓ।
ਅੱਛਾ ਜੀ।
ਤੇ ਲੇਖਕ ਕਹਿੰਦਾ ਅਸੀਂ ਸਰਕਾਰ ਵੱਲੋਂ ਬਰਫੀ ਜ਼ਰੂਰ ਲਿਆਉਂਦੇ ਹਾਂ।
ਅੱਛਾ ਜੀ।
ਤੇ ਅਸੀਂ ਤਾਂ ਕਹਿੰਦੇ ਕਾਗਜ਼ਾਂ 'ਚ ਬਿੱਲ ਬਣਾਈਦਾ ਤੇ ਸਾਡੇ ਜੀ ਇੰਨਾ ਟਰੱਕ ਭਰ ਕੇ ਸੰਗਤ ਦਾ ਆਇਆ ਤੇ ਇੰਨਾ ਦੁੱਧ ਲੱਗ ਗਿਆ।
ਅੱਛਾ ਜੀ।
ਕਿਉਂ ਉਹਦਾ ਜਿਹੜਾ ਬਰਫੀ ਦਾ ਖਾਤਾ ਦੁੱਧ 'ਚ ਪਾ ਲਈਦਾ, ਮਤਲਬ ਕਹਿੰਦਾ ਜੀ ਇਹ ਇਹ ਤਾਂ ਇੱਕ ਨਿੱਘੀ ਜੀ ਐਗਜ਼ਾਮਪਲ ਆ ਵੀ ਪਾਈ ਆਜ਼ਾਦ ਦਾ ਕਿਉਂ ਬਰਫੀ ਦਾ ਦੁੱਧ ਬਣਾ ਦੇਣਾ, ਇਹ ਤਾਂ ਛੋਟੀ ਜਿਹੀ ਐਗਜ਼ਾਮਪਲ ਹੈ। ਤੇ ਉੱਥੇ ਪਤਾ ਨੀ ਕਿੰਨੇ ਟਰੱਕਾਂ ਦੇ ਟਰੱਕ ਸੰਗਤ ਦੇ ਲਿਖਾ ਕੇ ਤੇ ਕੀ ਕੁਛ ਹੋਣ ਡਿਆ ਆ। ਜਦੋਂ ਕੰਗ ਸਾਹਿਬ ਆਪਾਂ ਗੁਰੂ ਮਹਾਰਾਜ ਦੇ ਸ਼ਰਧਾਲੂ ਆ, ਡਰ ਕੇ ਰਹੀਏ ਸੱਚੇ ਪਾਤਸ਼ਾਹ ਤੋਂ ਵੀ ਮਹਾਰਾਜ ਸਾਨੂੰ ਬਚਾ ਲਵੇ ਇਸ ਗੱਲ ਤੋਂ, ਤੇ ਲੇਕਿਨ ਅੱਜ ਜਦੋਂ ਧਰਮ ਦੇ ਖੇਤਰਾਂ ਵਿੱਚ ਇਹ ਨਿਰਭੈ ਹੋ ਕੇ ਲੋਕ ਗੁਰੂ ਦਾ ਡਰ ਤੋਂ ਭਰਾ ਕੇ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਆ ਤਾਂ ਜੋ ਸ਼ਰਧਾ ਟੁੱਟਦੀ ਆ ਤੇ ਲੋਕ ਫਿਰ ਉੱਥੋਂ ਜਿਹੜਾ ਦਿਲ ਟੁੱਟ ਕੇ ਉਹਨਾਂ ਦਾ ਫਿਰ ਉਹ ਫਿਰ ਡੇਰਿਆਂ ਨਾਲ ਜਾ ਜੁੜਦੇ ਪਏ, ਲਓ ਜੀ ਪੁਰਾਣੇ ਬਾਬਿਆਂ ਦੇ ਉਹ ਕੁਛ ਲੋਕਾਂ ਨੇ ਜਿਹੜੇ ਸ਼ਰਧਾਵਾਂ ਨੂੰ ਉਹਨਾਂ ਨੇ ਗੱਲਾਂ ਇੱਦਾਂ ਦੀ ਉਡਾਈਆਂ ਹੁੰਦੀਆਂ ਤੇ ਸਾਡੇ ਬਾਬਿਆਂ ਦੇ ਜੇ ਕੋਈ ਚੀਜ਼ ਚੱਕੇ ਦਾ ਅੰਨਾ ਹੋ ਜਾਂਦਾ ਉੱਥੇ ਫਲਾਹ ਹੋ ਜਾਂਦਾ ਢਿਮਕਾ ਹੋ ਜਾਂਦਾ ਹਨਾ, ਤੇ ਇਸ ਤਰ੍ਹਾਂ ਦੀ ਇਹ ਰਲਾ ਬਣਾ ਕੇ ਤੇ ਡੇਰਾ ਬਣਦਾ ਤਾਂ ਹੀ ਵਾਧਾ ਹੋ ਰਿਹਾ ਪੰਜਾਬ ਚ।
ਜੀ ਜੀ ਜੀ। ਤੁਸੀਂ ਫੰਡਾਂ ਦੀ ਗੱਲ ਕੀਤੀ ਨਾ, ਸ਼੍ਰੋਮਣੀ ਕਮੇਟੀ ਦੇ ਬਰਫੀ ਦੀ ਗੱਲ ਸੁਣਾਈ ਸਾਨੂੰ, ਔਰ ਇੱਕ ਨਾ ਲਤੀਫਾ ਬੜਾ ਮਸ਼ਹੂਰ ਸੀ ਜੀ ਅੱਜ ਕੱਲ ਪਿਛਲੇ ਦਿਨਾਂ ਦੇ ਵਿੱਚ ਮੈਂ ਸੁਣਿਆ, ਬੜੀ ਵੀ ਹਾਸੀ ਆਈ। ਕਹਿੰਦੇ ਨਾ ਕਿਸੇ ਗੁਰਦੁਆਰੇ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਕੋਈ ਮੱਥਾ ਟੇਕਣ ਜਾ ਰਿਹਾ ਸੀ ਜੀ ਬੰਦਾ, ਤਾਂ ਜਦੋਂ ਉਧਰੋਂ ਉਸੇ ਰਸਤੇ ਵਿੱਚ ਹੀ ਜਥੇਦਾਰ ਸਾਹਿਬ ਵਾਪਸ ਆ ਰਹੇ ਸੀ, ਉਹਨੇ ਜਿਹੜੇ ਪੈਸੇ ਮੱਥਾ ਟੇਕਣੇ ਸੀ ਉਹਨੇ ਜਥੇਦਾਰ ਦੀ ਜੇਬ ਚ ਪਾ ਤੇ ਜੀ। ਉਹ ਕਹਿੰਦੇ ਵੀ ਉਹਨੇ ਕਿਹਾ ਵੀ ਭਾਈ ਤੁਸੀਂ ਮੱਥਾ ਗੁਰੂ ਸਾਹਿਬ ਦੇ ਸਾਹਮਣੇ ਟੇਕੋ, ਮੇਰੀ ਜੇਬ ਚ ਨਾ ਪਾਓ। ਉਹ ਕਹਿੰਦੇ ਜੀ ਗੱਲ ਇੱਕੋ ਹੀ ਹੈ, ਸ਼ਾਰਟਕੱਟ ਰਸਤਾ ਆਉਣੇ ਤਾਂ ਤੁਹਾਡੇ ਜੇਬ ਜੀ ਦੇ ਵਿੱਚ ਹੀ ਨੇ, ਇੱਕੋ ਗੱਲ ਆ, ਚਲੋ ਮੈਂ ਕੱਲਾ ਹੀ ਮੱਥਾ ਟੇਕ ਆਉਣਾ। ਸੋ ਏਦਾਂ ਦੇ ਲਤੀਫੇ ਬੜੇ ਮਸ਼ਹੂਰ ਹੋਏ ਸੀਗੇ ਪਿਛਲੇ ਦਿਨਾਂ ਦੇ ਵਿੱਚ ਫੰਡਾਂ ਨੂੰ ਲੈ ਕੇ। ਔਰ ਦੂਜੀ ਗੱਲ ਇੱਕ ਨਾ ਹੋਰ, ਤੁਸੀਂ ਗੱਲ ਕੀਤੀ ਕਿ ਸਾਡਾ ਜਿਹੜਾ ਯੂਥ ਆ ਉਹ ਜਿਹੜਾ ਹੈ ਜਾਗਰੂਕ ਹੋ ਰਿਹਾ, ਔਰ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਜੁੜੇ ਹੋਏ ਸੋਸ਼ਲ ਸਾਇਟਸ ਨਾਲ, ਇੱਥੇ ਬੜੀ ਇੱਕ ਗੱਲ ਪਿਛਲੇ ਦਿਨਾਂ ਦੇ ਵਿੱਚ ਪ੍ਰਚਲਿਤ ਹੋਈ ਸੀ ਕਿ ਗੁਰੂ ਕੀ ਗੋਰਖ ਦੇ ਵਿੱਚ ਸਿਰਫ 1 ਰੁਪਿਆ ਮੱਥਾ ਟੇਕਣਾ, ਵੱਧ ਨਹੀਂ ਟੇਕਣਾ, ਇਹਦੇ ਫੰਡਾਂ ਦੀ ਦੁਰਵਰਤੋਂ ਹੁੰਦੀ ਆ। ਬਹੁਤ ਸਾਰੇ ਲੋਕ ਇਹਦੇ ਹੱਕ ਵਿੱਚ ਸੀ ਭੁਗਤੇ, ਬਹੁਤ ਸਾਰੇ ਲੋਕ ਇਹਦੇ ਵਿਰੋਧ ਚ ਭੁਗਤੇ। ਔਰ ਮੈਨੂੰ ਯਾਦ ਹੈ, ਮੈਨੂੰ ਵੀ ਯਾਦ ਹੋਏਗਾ ਕਿ ਰਤਨ ਸਿੰਘ ਅਜਨਾਲਾ ਹੁੰਦੇ ਸੀਗੇ, ਉਹਨਾਂ ਤੇ ਦੋਸ਼ ਲੱਗਿਆ ਸੀ ਔਰ ਇਹ ਸਾਬਤ ਵੀ ਹੋ ਗਿਆ ਸੀ ਕਿ ਉਹਨਾਂ ਨੇ ਆਪਣੇ ਬੇਟੇ ਨੂੰ MBBS ਦੇ ਵਿੱਚ ਦਾਖਲੇ ਦੀ ਡੋਨੇਸ਼ਨ ਲਈ ਸ਼੍ਰੋਮਣੀ ਕਮੇਟੀ ਦੇ ਫੰਡਾਂ ਚ 2 ਲੱਖ ਰੁਪਇਆ ਪਤਾ ਨਹੀਂ ਜਾਂ 3 ਲੱਖ ਰੁਪਇਆ ਜਿਹੜਾ ਦਿੱਤਾ ਸੀ, ਉਹ ਗੱਲ ਸਾਬਤ ਹੋ ਗਈ ਸੀ ਔਰ ਉਹਨਾਂ ਦੀ ਟਿਕਟ ਵੀ ਕੱਟੀ ਗਈ ਸੀ। ਸੋ ਤੁਸੀਂ ਵਿੱਚ ਰਹੇ ਹੋ, ਤੁਹਾਨੂੰ ਪਤਾ ਹੈ ਕਿ ਇੰਨੇ ਅਰਬਾਂ ਖਰਬਾਂ ਦਾ ਬਜਟ ਹੈ, ਮਤਲਬ ਇਹਦੀ ਦੁਰਵਰਤੋਂ ਹੋਣੀ ਸੁਭਾਵਿਕ ਆ, ਹੋ ਵੀ ਰਹੀ ਆ, ਅੱਜ ਵੀ ਹੋ ਰਹੀ ਆ, ਮੈਂ ਕਹਿੰਦਾ ਅੱਜ ਉਸ ਤੋਂ ਜ਼ਿਆਦਾ ਹੋ ਰਹੀ ਆ ਪਹਿਲਾਂ ਨਾਲੋਂ। ਤੇ ਜਦੋਂ ਤੁਸੀਂ ਹੁੰਦੇ ਸੀ ਕਮੇਟੀ ਦੇ ਵਿੱਚ, ਤੁਹਾਨੂੰ ਸਾਰੀਆਂ ਵਿਚਲੀਆਂ ਗੱਲਾਂ ਤੁਸੀਂ ਸਾਨੂੰ ਸਾਂਝੀਆਂ ਕਰ ਰਹੇ ਹੋ, ਰਤਨ ਸਿੰਘ ਜਨਾਲਾ ਦੀ ਗੱਲ ਵੀ ਤੁਹਾਨੂੰ ਪਤਾ ਹੋਏਗੀ। ਸੋ ਉਦੋਂ ਵੀ ਜੀ ਜੀ ਹੁਣ ਵੀ ਹੋ ਰਹੀ ਆ। ਸੋ ਫਿਰ ਇਹਨਾਂ ਤੇ ਮਤਲਬ ਅਸੀਂ ਲੋਕ ਸਵਾਲ ਪੁੱਛਦੇ ਆ, ਸਾਨੂੰ ਜਵਾਬ ਨਹੀਂ ਦਿੱਤਾ ਜਾਂਦਾ, ਕੋਈ ਕੋਈ ਮਤਲਬ RTI ਕਾਨੂੰਨ ਦੇ ਤਹਿਤ ਵੀ ਸਾਨੂੰ ਜਵਾਬ ਨਹੀਂ ਦਿੱਤਾ ਜਾਂਦਾ ਇਹਦਾ, ਕਿ ਮਤਲਬ ਯਾਰ ਕਿੱਧਰ ਜਾਂਦੇ ਨੇ ਫੰਡ। ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਦੁਰਵਰਤੋਂ ਹੋ ਰਹੀ ਆ, ਔਰ ਇਸ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ।
ਰੋਕਿਆ ਜਾ ਸਕਦਾ ਜੀ, ਗੱਲ ਇਸ ਤਰ੍ਹਾਂ ਹੈਗੀ ਆ ਵੀ ਜੇ ਜਿਹੜੀਆਂ ਰਵਾਇਤਾਂ ਹੈਗੀਆਂ ਉਹਨਾਂ ਦੀ ਪਾਲਣਾ ਕੀਤੀ ਗਈ ਹੋਵੇ, ਹੁਣ ਮਿਸਾਲ ਵਜੋਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ
ਜੀ,
ਜੇ ਉਹ ਨਵੰਬਰ ਦੇ ਵਿੱਚ ਜਿਹੜੀ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਉਦੋਂ ਉਹ ਸਾਰੇ ਇਕੱਠੇ ਹੋ ਕੇ ਮੈਂਬਰ ਬੈਠਣ ਤੇ ਉਹਨਾਂ ਮੈਂਬਰਾਂ ਦੇ ਵਿੱਚੋਂ ਹੀ ਪ੍ਰਧਾਨ ਚੁਣਿਆ ਜਾਵੇ, ਉਹਨਾਂ ਮੈਂਬਰਾਂ ਦੀ ਆਵਾਜ਼ ਸੁਣੀ ਜਾਵੇ ਤੇ ਉਹਨਾਂ ਮੈਂਬਰਾਂ ਦੀ ਜਿਹੜੀ ਸਰਬਸੰਮਤੀ ਆ ਉਹ ਕਿਸੇ ਪ੍ਰਧਾਨ ਨੂੰ ਨਿਯੁਕਤ ਕਰੇ, ਉਹ ਜਿਹੜਾ ਪ੍ਰਧਾਨ ਹੈ ਮੈਂਬਰਾਂ ਦਾ ਬਣਾਇਆ ਹੋਇਆ
ਜੀ,
ਉਹ ਫਿਰ ਉਹਨੂੰ ਕੋਈ ਡਰ ਤਾਂ ਹੋਊਗਾ ਵੀ ਮੈਂ ਕਿਸੇ ਕੈਦੇ ਕਾਨੂੰਨ ਵਿੱਚ ਰਹਿਣਾ ਹੈਗਾ, ਤੇ ਲੇਕਿਨ ਜਦੋਂ ਉਹ ਮੈਂਬਰ ਵਿੱਚ ਭੇਡਾਂ ਵਾਂਗ ਬੈਠਣ ਤੇ ਮੈਂਬਰ ਵੀ ਸਿਰਫ ਬਾਹਾਂ ਖੜੀਆਂ ਬੋਲੇ ਸੋ ਜਾਣਾ ਕਰ ਦੇਣ ਤੇ ਉਤੋਂ ਕਿਸੇ ਹੋਰ ਦੀ ਰਾਜਸੀ ਸ਼ਕਤੀ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲੇ, ਤਾਂ ਉਹ ਜਿਹੜੀ ਰਾਜਸੀ ਸ਼ਕਤੀ ਆ ਉਹ ਫਿਰ ਪ੍ਰਧਾਨ ਦੇ ਕੋਲੋਂ ਕੱਠ ਪੁਤਲੀ ਵਾਂਗ ਕੰਮ ਕਰਾਊਗੀ। ਇਸ ਕਰਕੇ ਜਿਹੜੀ ਫੰਡਾਂ ਦੀ ਦੁਰਵਰਤੋਂ ਆ ਜਿਹੜੀ ਉਹ ਰੋਕੀ ਤਾਂ ਜਾ ਸਕਦੀ ਆ ਜੇ ਪ੍ਰਧਾਨ ਜਿਹੜਾ ਉਹ ਮੈਂਬਰਾਂ ਨੂੰ ਜਿਹੜਾ ਸਮਰਪਿਤ ਹੋਵੇ ਤੇ ਮੈਂਬਰ ਸਾਹਿਬਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇ। ਲੇਕਿਨ ਅੱਜ ਦੁਖਾਂਤ ਇਹ ਹੋ ਗਿਆ ਕਿ ਅੱਜ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਦੀ ਮੈਂਬਰੀ ਨੂੰ ਸਿੱਖ ਸਿਆਸਤ ਦੀ ਪਹਿਲੀ ਪੌੜੀ ਵਜੋਂ ਦੇਖਿਆ
ਜਾਂਦਾ।
ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਦਾ ਉਹ ਕਹਿੰਦਾ ਹੁਣ ਮੈਂ ਮੈਂਬਰ ਨਹੀਂ ਬਣਨਾ, ਹੁਣ ਮੈਂ MLA ਦੇ ਜੈਕਟ ਨੂੰ ਹੱਥ ਮਾਰਦਾ।
ਬਿਲਕੁਲ ਜੀ, ਬਿਲਕੁਲ
ਇਸ ਕਰਕੇ ਜਿਹੜੀ ਇਹ ਜਿਹੜਾ ਰਲਾ ਗੁੱਦਾ ਜਿਹਾ ਪਿਆ ਹੋਇਆ ਇਹ ਸਿਆਸਤ ਨੇ ਹੀ ਪਾਇਆ ਹੋਇਆ ਇਹ ਰੋਕਿਆ ਤਾਂ ਹੀ ਜਾ ਸਕਦਾ ਜੇ ਸਾਡੇ ਪਣਾ ਵਿੱਚ ਕੋਈ ਗੁਰੂ ਦਾ ਡਰ ਭਾਅ ਹੋਵੇ ਅਤੇ ਦੂਸਰੇ ਨੰਬਰ ਤੇ ਜਿਹੜਾ ਸਿਆਸਤ ਦਾ ਗਲਬਾ ਆ ਉਹ ਜਿਹੜਾ ਉਤੋਂ ਹਟੇ ਜੇ ਸਿਆਸਤ ਦੇ ਗਲਬੇ ਨੇ ਸ਼੍ਰੋਮਣੀ ਕਮੇਟੀ ਚਲਾਉਣੀ ਆ ਤਾਂ ਇਹਦੇ ਨਾਲੋਂ ਗਾਹਾਂ ਤੋਂ ਗਾਹਾਂ ਸਾਰੀਆਂ ਬਦਤਰ ਤੋਂ ਬਦਤਰ ਜਿਹੜੀਆਂ ਸੂਚਨਾਵਾਂ ਬੁਰੀਆਂ ਖ਼ਬਰਾਂ ਸਾਨੂੰ ਮਿਲਦੀਆਂ ਰਹਿਣੀਆਂ
ਤੇ
ਸਾਡੇ ਧਰਮ ਦੀ ਜਿਹੜੀ ਬੇਹੁਰਮਤੀ ਆ ਇਹ ਹੁੰਦੀ ਰਹਿਣੀ ਆ ਤੇ ਅੱਜ ਜਿਹੜਾ ਨੌਜਵਾਨ ਹੈ ਉਹ ਜਿਵੇਂ ਹੁਣ ਚਲੋ ਇਹ ਸਾਡਾ ਵਿਸ਼ਾ ਤਾਂ ਹੈ ਨੀ ਜਿਵੇਂ ਹੁਣ ਆਮ ਆਦਮੀ ਪਾਰਟੀ ਦਾ ਉਭਾਰ ਪੰਜਾਬ ਦੇ ਵਿੱਚ ਹੋਇਆ ਉਹ ਇਸ ਤਰ੍ਹਾਂ ਹੈਗਾ ਜਿੱਦਾਂ ਕਹਿੰਦੇ ਤੰਗ ਆਮਦ ਡਜੰਗ ਆਮਦ ਜਦੋਂ ਮਤਲਬ ਤੰਗ ਹੀ ਆ ਜਾਂਦਾ ਕਿਸੇ ਪੱਖੋਂ ਉਹ ਦੇਖ ਕੇ ਵੀ ਇਹਦਾ ਕੋਈ ਮੂੰਹ ਚੜਾ ਨੀ ਲੱਗਦਾ ਹੈਗਾ ਜਿਹੜੇ ਮਨਿਸਟਰ ਇੱਕ ਵਾਰੀ ਬਣਦੇ ਹੋ ਕਹਾਂ ਆਪਣੇ ਮੁੰਡਿਆਂ ਨੂੰ ਮੋਹਰੇ ਲਿਆ ਰਹੇ ਆ ਤੇ ਜਿਹੜੇ ਬਾਕੀ ਮੁੰਡੇ ਜਿਹਨਾਂ ਦੇ ਪਿਓ ਮਨਿਸਟਰ ਨੀ ਹੈਗੇ ਜਿਹਨਾਂ ਦੇ ਪਿਓ MLA ਨੀ ਹੈਗੇ ਜਿਹਨਾਂ ਦੇ ਪਿਓਆਂ ਦੇ ਕੋਲ ਕੋਈ ਰਾਸ਼ੀ ਸ਼ਕਤੀ ਨਹੀਂ ਹੈ ਉਹ ਵਿਚਾਰੇ ਧੱਕੇ ਖਾਂਦੇ ਫਿਰਦੇ ਆ ਦਫ਼ਤਰਾਂ ਚ ਖਾਲਸਾ ਆਣਦੇ ਫਿਰਦੇ ਆ ਤੇ ਜਿਹੜੇ ਮਨਿਸਟਰਾਂ ਦੇ ਮੁੰਡੇ ਆ ਕੋਈ ਰਾਸ਼ੀ ਸ਼ਕਤੀਆਂ ਦੇ ਮੁੰਡੇ ਆ ਤੇ ਉਹ ਕੋਈ ਚੇਅਰਮੈਨ ਲੱਗਦਾ ਕੋਈ ਕੁਛ ਮਰਦਾ ਕੋਈ MLA ਬਣਦਾ ਤੇ ਉਹ ਨੌਜਵਾਨ ਜਿਹੜਾ ਉਹ ਤੰਗ ਆ ਕੇ ਸੋਚਦਾ ਵੀ ਮੈਂ ਕਿਉਂ ਨਾ ਬਗਾਵਤ ਕਰਾਂ
ਬਿਲਕੁਲ ਜੀ ਬਿਲਕੁਲ
ਇਸ ਕਰਕੇ ਅੱਜ ਉਹ ਗੁੱਸੇ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਗੁੱਸਾ ਮੈਂ ਤਕਰੀਬਨ ਡੇਢ ਮਹੀਨਾ ਰਹਿ ਕੇ ਆਇਆ 17 ਮਾਰਚ
ਮੈਂ ਲਿਖੀਆਂ ਹੋਈਆਂ ਕਿ ਕਿਹੜੇ ਕਿਹੜੇ ਸਵਾਲ ਤੁਹਾਨੂੰ ਪੁੱਛਣ ਹੋਊਗਾ ਆਪਣੀ ਗੱਲ ਸ਼ੁਰੂ ਆਊਗੀ ਇਹਦੇ ਵਿੱਚ ਮੈਂ ਉਹਦੇ ਨਾਲ ਵੀ ਤੁਹਾਡੇ ਨਾਲ ਗੱਲ ਕਰਾਂਗੇ ਔਰ ਤੁਸੀਂ ਗੱਲ ਕੀਤੀ ਨਾ ਕਿ ਅੱਗੇ ਮਤਲਬ ਜਿਵੇਂ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਆਮਦ ਹੋ ਰਹੀ ਹੈ ਪੰਜਾਬ ਦੇ ਵਿੱਚ ਮੈਨੂੰ ਯਾਦ ਆ ਨਾ ਗੱਲ ਬਾਦਲਾਂ ਦੀ ਚੱਲ ਰਹੀ ਹੈ ਤਾਂ ਸੁਖਬੀਰ ਬਾਦਲ ਹਾਰੇ ਸੀਗੇ ਫਰੀਦਕੋਟ ਤੋਂ 95 ਦੀ ਗੱਲ ਹੈ ਜਦੋਂ ਜਗਮੀਤ ਬਰਾੜ ਨੂੰ ਜਿਤਾਇਆ ਸੀ ਲੋਕਾਂ ਨੇ ਜੀ ਔਰ ਲੋਕਾਂ ਦੀ ਜਵਾਨ ਤੇ ਇੱਕੋ ਗੱਲ ਸੀ ਕਹਿੰਦੇ ਅਸੀਂ ਯਾਰ ਜਗਮੀਤ ਬਰਾੜ ਨੂੰ ਨੀ ਜਿਤਾਇਆ ਅਸੀਂ ਤਾਂ ਸਿਰਫ ਸੁਖਬੀਰ ਤੋਂ ਹਰਾਇਆ ਮਤਲਬ ਜੇ ਕਿਸੇ ਨੂੰ ਹਰਾਉਣਾ ਤਾਂ ਫਿਰ ਕਿਸੇ ਨੂੰ ਤਾਂ ਜਿਤਾਉਣਾ ਪਊਗਾ ਜੀ ਉਦੋਂ ਇਹ ਗੱਲ ਸੋ ਕਮੇਟੀ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ ਇੱਕ ਵਾਰੀ ਲਾਗੂ ਕਰ ਲਿਆ ਇੱਕ ਵਾਰੀ ਫੇਰ ਉਹਨੂੰ ਹੁਣ ਮਤਲਬ ਨਕਾਰ ਤਾਂ ਬਿਲਕੁਲ ਹੀ ਹੁਣ ਤੁਸੀਂ ਆਪਾਂ ਪਹਿਲਾਂ ਗੱਲ ਕੀਤੀ ਕਿ ਬਿਕਰਮ ਸਾਹਿਬ ਵਾਲਾ ਕੈਲੰਡਰ ਆ ਗਿਆ ਸੋ ਜਦੋਂ ਤੁਸੀਂ ਹੁੰਦੇ ਸੀ ਉਹਨਾਂ ਸਮਾਂ ਦੇ ਵਿੱਚ ਥੋੜਾ ਸਾਹਿਬ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਕੁਛ ਵਿਰੋਧ ਵੀ ਹੋਏ ਹੱਕ ਦੇ ਵਿੱਚ ਵੀ ਭੁਗਤੇ ਉਹਦੀ ਨਾਨਕਸ਼ਾਹੀ ਕੈਲੰਡਰ ਬਾਰੇ ਮੈਂ ਜਿਹੜੀ ਹੈ ਗੱਲ ਕਰਨੀ ਚਾਹਾਂਗਾ ਜੀ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਲਾਗੂ ਹੋਇਆ ਉਹ ਕੀ ਕਾਰਨ ਸੀ ਕਿ ਉਹਨੂੰ ਹਟਾ ਦਿੱਤਾ ਗਿਆ ਬਾਅਦ ਦੇ ਵਿੱਚ
ਥੋੜਾ ਸਾਹਿਬ ਦੇ ਵੇਲੇ ਇਹਦੀ ਸ਼ੁਰੂਆਤ ਹੋਈ ਸੀਗੀ ਜਿਹੜੇ ਮੁੱਢਲੇ ਪੜਾਅ ਹੈਗੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਿੱਖ ਬੁੱਧੀਜੀਵੀਆਂ ਨੂੰ ਭੇਜਿਆ ਗਿਆ ਸਿੱਖ ਪ੍ਰੋਫੈਸਰਾਂ ਨੂੰ ਪ੍ਰਿੰਸੀਪਲਾਂ ਨੂੰ ਸਿੱਖ ਸੰਸਥਾਵਾਂ ਨੂੰ ਉਹਦਾ ਖਰੜਾ ਭੇਜਿਆ ਗਿਆ ਤੇ ਉਹਨਾਂ ਵੱਲੋਂ ਕੁਛ ਸੋਧਾਂ ਆਈਆਂ ਤੇ ਉਹ ਸੋਧਾਂ ਸੁਧਈਆ ਕਰਕੇ ਤੇ ਜਿਹੜਾ ਟੌਣਾ ਸਾਹਿਬ ਦੇ ਵੇਲੇ ਇਹ ਸ਼ਬਦੇ ਤਿਆਰ ਹੋਇਆ ਤੇ ਲੇਕਿਨ ਇਹਨੂੰ ਲਾਗੂ ਕਰਵਾਇਆ ਸੀ ਸ੍ਰੀ ਖਾਲਸਾ ਸਾਹਿਬ ਤੋਂ ਉਦੋਂ ਕਿਰਪਾਲ ਸਿੰਘ ਬਡੂੰਗਰ ਜੀ ਪ੍ਰਧਾਨ ਸੀਗੇ ਤੇ ਉਹਨਾਂ ਨੇ ਇਹ ਲਾਗੂ ਕਰਵਾਇਆ ਸੀਗਾ ਤੇ ਉਹਨਾਂ ਦੀ ਪਿੱਠ ਸੁਣ ਹੋਈ ਆ ਬਡੂੰਗਰ ਸਾਹਿਬ ਜੀ ਤੇ ਉਹਨਾਂ ਨੂੰ ਇਹ ਕਰੈਡਿਟ ਵੀ ਜਾਂਦਾ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਸ ਨੂੰ ਲਾਇਆ ਗਿਆ ਕੈਲੰਡਰ ਨੂੰ ਹਟਾਇਆ ਗਿਆ ਤੇ ਉਦੋਂ ਬਡੂੰਗਰ ਸਾਹਿਬ ਬੋਲੇ ਨੀ ਹੈ ਮੈਂ ਉਹਨਾਂ ਨੂੰ ਉਦੋਂ ਇੱਕ ਮੈਂ ਲੇਖ ਵੀ ਲਿਖਿਆ ਸੀ ਬਡੂੰਗਰ ਸਾਹਿਬ ਹੁਣ ਤੁਸੀਂ ਕਿਉਂ ਨੀ ਬੋਲਦੇ ਤੇ ਹੁਣ ਵੀ ਬੋਲੋ ਇਹਦੇ ਇਹਨੂੰ ਇਹਨੂੰ ਜਿਹੜਾ ਬਦਲਣ ਦੀ ਗੱਲ ਇਹ ਹੈ ਤੇ ਕਾਂਗਰਸ ਸਾਹਿਬ ਵੀ ਜਿਵੇਂ ਸਿੱਖ ਸਮਾਜ ਦੇ ਵਿੱਚ ਜਿਹੜਾ ਇੱਕ ਨਾ ਅਸੀਂ ਕਿਸੇ ਨੂੰ ਅਲੱਗ ਨੀ ਹੋਣਾ ਚਾਹੁੰਦਾ ਸਿੱਖ ਸਮਾਜ ਆਪਣੀਆਂ ਜਿਹੜੀਆਂ ਪਰੰਪਰਾਵਾਂ ਹੈਗੀਆਂ ਆਪਣਾ ਸਿੱਖ ਫਲਸਫਾ ਆ ਉਹਨੂੰ ਵਾਧਾ ਖੁਦਾ ਦੇਖਣਾ ਚਾਹੁੰਦਾ ਇਸ ਕਰਕੇ ਇਹ ਨਾਨਕਸ਼ਾਹੀ ਕੈਲੰਡਰ ਜਿਹੜਾ ਉਹਦੇ ਵਿੱਚ ਇਹ ਸੀ ਗੱਲ ਵੀ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਔਰ ਸ਼ਹੀਦਾਂ ਦੇ ਜਾਂ ਸਿੱਖ ਜੋੜ ਮੇਲਿਆਂ ਦੇ ਇਤਿਹਾਸਕ ਦਿਹਾੜੇ ਸੀਗੇ ਉਹ ਆਪਾਂ ਦੇਖਦੇ ਹਾਂ ਵੀ ਕਦੇ ਉਹ ਅੰਗਰੇਜ਼ੀ ਮੇਲੇ ਦੀ ਕਿਸ ਤਰੀਕ ਨੂੰ ਹੁੰਦਾ ਕਦੇ ਕਿਸ ਤਰੀਕ ਨੂੰ ਹੁੰਦਾ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਆ ਉਹ ਕਦੇ ਜਨਮ ਦਿਨ ਆ ਜਾਂਦਾ ਕਦੇ ਸਾਲ ਵਿੱਚ ਆਉਂਦਾ ਹੀ ਨਹੀਂ ਕਦੇ ਇੱਕ ਸਾਲ ਵਿੱਚ ਆ ਜਾਂਦਾ ਇਸ ਤਰ੍ਹਾਂ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਗਿਆਨ ਨਹੀਂ ਤਾਰਾ ਵਿਗਿਆਨ ਬਾਰੇ ਜਿਹੜਾ ਕਿਉਂਕਿ ਵਿਦਵਾਨ ਹੀ ਜਾਣਦੇ ਇਹਦੇ ਬਾਰੇ ਲੇਕਿਨ ਮੈਨੂੰ ਇੰਨਾ ਪਤਾ ਹੈਗਾ ਵੀ ਜਦੋਂ ਇਹ ਜਿਹੜਾ ਲਾਗੂ ਹੋਇਆ ਉਦੋਂ ਸਾਰੇ ਸਿੱਖ ਵਿਦਵਾਨ ਇੱਕ ਮਤ ਸੀਗੇ ਕਿ ਵਾਕਿਆ ਜੀ ਸਾਡੇ ਜਿਹੜੇ ਸਿੱਖ ਤਿਉਹਾਰ ਹੈਗੇ ਆ ਸਾਡੀ ਵਿਸਾਖੀ ਆ ਸਾਡੇ ਗੁਰੂ ਨਾਨਕ ਗੁਰੂ ਸਾਹਿਬਾਨ ਦੇ ਪੁਰਬ ਹੈਗੇ ਆ ਜਾਂ ਸਿੱਖੀ ਦਾ ਦੇ ਦਿਹਾੜੇ ਹੈਗੇ ਆ ਉਹਨਾਂ ਦੀਆਂ ਤਰੀਕਾਂ ਜੇ ਇੱਕ ਹੋ ਜਾਣ ਹਰੇਕ ਸਾਲ ਕਦੇ ਦੋਹਾਂ ਨਾ ਪਿਆ ਕਰੇ ਵੀ ਜਿਹੜੇ ਆਮ ਸਿੱਖ ਸ਼ਰਧਾਲੂ ਆ ਉਹ ਕੈਲੰਡਰ ਦੇ ਮੂੰਹ ਵਾਲਾ ਦੇਖਿਆ ਕੱਲ ਵੀ ਹੁਣ ਕਦੋਂ ਮਨਾਈਏ ਅਸੀਂ ਉਹਦਾ ਟੀਕਾ ਨਿਸ਼ਚਿਤ ਹੋ ਜਾਣ ਔਰ ਇਹ ਵੱਡੇ ਪੱਧਰ ਤੇ ਲਾਗੂ ਵੀ ਹੋ ਗਿਆ ਔਰ ਈਵਨ ਉਸ ਵੇਲੇ ਕੈਪਟਨ ਸਾਹਿਬ ਦੀ ਸਰਕਾਰ ਸੀ ਕਾਂਗਰਸ ਦੀ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਵੀ ਇਹ ਹਾਲਾਂਕਿ ਉਹਨਾਂ ਨੂੰ ਕਾਂਗਰਸ ਅੜਕੇ ਪਾ ਸਕਦੀ ਸੀਗੀ ਲੇਕਿਨ ਉਹਨਾਂ ਨੇ ਕੈਪਟਨ ਸਾਹਿਬ ਦੀ ਉਹਨਾਂ ਵਿੱਚ ਸਿੱਖੀ ਮਤਾ ਥੋੜਾ ਬਹੁਤਾ ਮੈਂ ਸਮਝਦਾ ਹੈਗਾ ਕਿ ਉਹਨਾਂ ਨੇ ਇਹ ਲਾਗੂ ਕਰਤਾ ਪੰਜਾਬ ਸਰਕਾਰ ਤੇ ਵੀ ਔਰ ਕੇਂਦਰ ਸਰਕਾਰ ਨੇ ਵੀ ਪ੍ਰਵਾਨ ਕਰ ਲਿਆ ਈਵਨ ਜਿਹੜੀਆਂ ਸਾਡੇ ਦਿੱਲੀ ਸਥਿਤ ਅੰਬੈਸੀਆਂ ਹੈਗੀਆਂ ਉਹਨਾਂ ਨੇ ਵੀ ਇਸ ਨੂੰ ਆਪਣੇ ਪ੍ਰਵਾਨ ਕਰ ਲਿਆ ਸੀਗਾ ਵੀ ਉਹਨਾਂ ਦੇ ਦਿਨ ਦਿਹਾੜੇ ਜਿਹੜੇ ਆ ਤੇ ਜਦੋਂ ਵੀ ਕੋਈ ਉਹਨਾਂ ਨੂੰ ਲੋੜ ਪੈਂਦੀ ਸੀ ਤਾਂ ਉਹਨਾਂ ਨੇ ਇਸ ਨੂੰ ਮਾਨਤਾ ਦੇ ਦਿੱਤੀ ਸੀ ਨਾਨਕ ਸ਼ਾਹੀ ਕੈਲੰਡਰ ਨੂੰ
ਤੇ
ਜਦੋਂ ਫਿਰ ਇਹ ਜਿਹੜਾ ਸਿੱਖਾਂ ਦੇ ਵਿੱਚ ਇੱਕ ਸੰਤ ਸਮਾਜ ਬਣਿਆ ਹੋਇਆ ਜਿਹੜਾ ਕਿ ਸਿੱਖ ਸਾਧ ਮਹਾਤਮਾ ਆਪਣੇ ਆਪ ਨੂੰ ਇੱਕ ਵੱਖਰੀ ਜਮਾਤ ਸਮਝਦੇ ਆ ਤੇ ਆਪਣੇ ਵੱਖਰੇ ਸ਼ਰਧਾਲੂ ਉਹਨਾਂ ਨੇ ਆਪਣੇ ਚੋਰੀ ਫਿਰਕਾ ਚਲਾਉਣ ਲਈ ਚਲਾਇਆ ਹੋਇਆ ਸੰਤ ਸਮਾਜ ਤੇ ਉਹਨਾਂ ਨੇ ਦੇਖਿਆ ਵੀ ਜਿਹੜਾ ਸਿੱਖ ਆ ਉਹ ਪੁੰਨਿਆਂ ਨਾਲ ਟੁੱਟ ਜਾਊਗਾ ਮੱਸਿਆਂ ਨਾਲ ਟੁੱਟ ਜਾਊਗਾ ਸਾਡੇ ਡੇਰਿਆਂ ਚ ਹਾਜ਼ਰੀ ਨਹੀਂ ਹੋਣੀ ਤੇ ਇਹ ਜਿਹੜੀ ਇੱਕ ਵੱਖਰੀ ਜਿਹੜਾ ਸਿੱਖ ਕੌਮ ਦਾ ਜਿਹੜਾ ਇੱਕ ਜਿਹੜਾ ਵੱਖਰਾ ਸਿਸਟਮ ਆ ਤੇ ਸਿੱਖ ਜਿਹੜੀ ਆ ਕੌਮ ਆ ਵੀ ਇਹਦਾ ਇੱਕ ਅਲੱਗ ਕੈਲੰਡਰ ਹੋਜੂਗਾ ਤੇ ਇਹਨਾਂ ਦੇ ਸਿੱਖ ਸੰਤ ਸਮਾਜ ਦੇ ਰਾਹੀਂ ਫਿਰ ਜਿਹੜੀ ਆਰ ਐਸ ਐਸ ਹੈ ਜਿਹੜੀ ਇੱਕ ਸਾਡੀ ਸਿੱਖਾਂ ਨੂੰ ਨਿਗਲਣਾ ਚਾਹੁੰਦੀ ਆ ਤੇ ਉਸ ਜਮਾਤ ਨੇ ਸੰਤ ਸਮਾਜ ਦੇ ਰਾਹੀਂ ਜੋੜ ਪਾ ਕੇ ਕਿਉਂਕਿ ਬਾਦਲ ਸਾਹਿਬ ਹੈਗੇ ਸਿਰਫ ਵੋਟਾਂ ਦੇ ਭੁੱਖੇ ਹੋ ਸਿਰਫ ਵੋਟਾਂ ਚਾਹੀਦੀਆਂ ਉਹਨਾਂ ਨੇ ਸਿੱਖ ਰਵਾਦਾਂ ਤੋਂ ਕੁਛ ਨੀ ਲੈਣਾ ਨਾ ਉਹਨਾਂ ਨੇ ਸਿੱਖ ਪਰੰਪਰਾਵਾਂ ਤੋਂ ਕੁਛ ਲੈਣਾ ਤੇ ਉਹਨਾਂ ਰਾਹੀਂ ਇਸ ਕੈਲੰਡਰ ਨੂੰ ਰੱਦ ਕਰਵਾਇਆ ਰੱਦ ਕਰਵਾ ਕੇ 8 ਸਾਲ ਤੋਂ ਚੱਲਦੇ ਆ ਰਹੇ ਨਿਰਵਿਘਨਤਾ ਦੇ ਨਾਲ ਸਾਰੇ ਥਾਈ ਪ੍ਰਵਾਨ ਕੀਤੇ ਹੋਏ ਕੈਲੰਡਰ ਨੂੰ ਰੱਦ ਕਰਵਾ ਕੇ ਮੁੜ ਕੇ ਫੇਰ ਉਹ ਬੱਬੂ ਸਾਹਿਬ ਕੌਮ ਦੇ ਚ ਪਾਤਾ ਗਿਆ
ਬਿਲਕੁਲ ਜੀ
ਪਿਆ ਇਹ ਪਿਆ ਤਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਖੁਦ ਮੁਖਤਿਆਰ ਉੱਥੇ ਅਕਾਲੀ ਫੂਲਾ ਸਿੰਘ ਵਰਗਾ ਜਹਿਦਾਰ ਬੈਠਾ ਹੁੰਦਾ ਤਾਂ ਕਦੇ ਵੀ ਉਹ ਇਹ ਨਾ ਚਾਹੁੰਦਾ ਨਾ ਇਹ ਕਰਦਾ ਕਿ ਸਿਆਸਤਦਾਨਾਂ ਦੇ ਕਹੇ ਦੇ ਉੱਤੇ ਮਰ ਜਾਓ ਚਿੜੀਓ ਜੀਪੋ ਚਿੜੀਓ ਕਦੇ ਕੈਲੰਡਰ ਲਾਗੂ ਕਰਦਾ ਪਰ ਕਦੇ ਤੋੜ ਦਿੱਤਾ ਉਹ ਇਹ ਨਾ ਕਰਦਾ ਇਹ ਬਦਕਿਸਮਤੀ ਇਹ ਅਣਹੋਣੀ ਤਾਂ ਹੀ ਹੋਈ ਜਦੋਂ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਗੁਲਾਮ ਬਣ ਗਿਆ ਸਿਆਸਤ ਦਾ
ਔਰ ਪਿਛਲੇ ਦਿਨਾਂ ਦੇ ਵਿੱਚ ਕਾਫ਼ੀ ਸ਼੍ਰੋਮਣੀ ਕਮੇਟੀ ਦੇ ਕੁਛ ਮੈਂਬਰਾਂ ਨੂੰ ਜਿਵੇਂ ਆਨੰਦਗੜ੍ਹ ਸਾਹਿਬ ਦੀ ਆਪਾਂ ਗੱਲ ਕਰੀਏ ਉਹਨਾਂ ਨੂੰ ਹਟਾਤਾ ਕੁਛ ਹੋਰ ਇੱਕ ਮੈਂਬਰ ਕਹਿ ਰਿਹਾ ਸੀ ਇੱਕ ਜਥੇਦਾਰ ਸਾਹਿਬ ਕਹਿ ਰਹੇ ਸੀ ਕਿ ਮੈਂ ਪੋਲ ਖੋਲ ਦੂੰਗਾ ਦਿੱਲੀ ਦੇ ਵਿੱਚ ਜੋ ਹੋਇਆ ਇਹ ਹੋਇਆ ਔਰ ਕਿਉਂਕਿ ਪਿਛਲੇ ਲਗਭਗ 9 ਸਾਲਾਂ ਤੋਂ ਸਿਆਸਤ ਦਾ ਜਿਹੜੇ ਰੂਲਿੰਗ ਪਾਰਟੀ ਹੈ ਅਕਾਲੀ ਦਲ ਹੈ ਔਰ ਮੰਨਿਆ ਜਾਂਦਾ ਕਿ ਅਕਾਲੀ ਦਲ ਦਾ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਹੁੰਦੀ ਹੈ ਔਰ ਤੁਹਾਨੂੰ ਲੱਗਦਾ ਕਿ ਜੇ ਕੱਲ ਨੂੰ ਬਾਦਲ ਸਾਹਿਬ ਦੀ ਸਰਕਾਰ ਚਲੀ ਜਾਂਦੀ ਹੈ ਕੋਈ ਹੋਰ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਸੁਧਾਰ ਆਪਣੀ ਆਪਾਂ ਗੱਲ ਕੀਤੀ ਹੈ ਉਹ ਹੋ ਜਾਣਗੇ ਜਾਂ ਮਤਲਬ ਸਿਆਸਤ ਦਾ ਜਿਹੜਾ ਹੈ ਦਖਲਅੰਦਾਜ਼ੀ ਘੱਟ ਜਾਏਗੀ ਤੁਹਾਨੂੰ ਕੀ ਲੱਗਦਾ ਹੋ ਜਾਏਗਾ ਏਦਾਂ
ਇਸ ਤਰ੍ਹਾਂ ਦੀ ਗੱਲ ਹੈਗੀ ਭਾਈ ਤਵੱਕੋ ਰੱਖਣੀ ਚਾਹੀਦੀ ਆ ਇਹੋ ਜਿਹੀ ਕਿਉਂਕਿ ਮੈਂ ਵੀ ਜਿਹੜਾ ਆਪਣੇ ਆਪ ਨੂੰ ਜਿਹੜਾ ਹਾਲਾਂਕਿ ਮੈਂ ਜਮਾਤ ਨੂੰ ਪਰਿਵਾਰ ਅਕਾਲੀ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਲੇਕਿਨ ਮੈਂ ਹੁਣ ਅਕਾਲੀ ਸ਼ਬਦ ਨੂੰ ਇਹਨਾਂ ਨੇ ਬਦਨਾਮ ਕਰਕੇ ਰੱਖ ਦਿੱਤਾ ਕਿ ਸਾਨੂੰ ਨਫ਼ਰਤ ਆਉਂਦੀ ਹੈ ਇਸ ਲਫ਼ਜ਼ ਤੋਂ ਤੇ ਤਵੱਕੋ ਇਹ ਕਰਨੀ ਚਾਹੀਦੀ ਆ ਮੈਂ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦੀ ਆਮਦ ਨੂੰ ਖੁਸ਼ ਆਮਦੀਦ ਕਹਿੰਦਾ ਹੈਗਾ ਔਰ ਉਹਦੀ ਸਪੋਰਟ ਕਰਦਾ ਕਿ ਜਦੋਂ ਪੰਜਾਬ ਦੇ ਵਿੱਚੋਂ ਬਾਦਲਸ਼ਾਹੀ ਦਾ ਖਾਤਮਾ ਹੋਊਗਾ ਔਰ ਉਹਦੇ ਵਿੱਚ ਜਿਹੜੀ ਰਾਜ ਸੱਤਾ ਉਹਨਾਂ ਦੇ ਹੱਥ ਨਾ ਰਹੂਗੀ ਤਾਂ ਹੋ ਸਕਦਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਵੀ ਕੋਈ ਜਿਹੜੀ ਬੋਡੀ ਆ ਉਹ ਵੀ ਕਰਵਟ ਲਵੇ ਤੇ ਉਹਦੇ ਵਿੱਚ ਵੀ ਕੋਈ ਤਬਦੀਲੀ ਆਵੇ ਉਹਨਾਂ ਨੂੰ ਵੀ ਕੋਈ ਆਜ਼ਾਦੀ ਦਾ ਸਾਹ ਆਵੇ ਤੇ ਉਹ ਵੀ ਆਪਣੀਆਂ ਆਪਣੇ ਫਰਜ਼ਾਂ ਨੂੰ ਪਹਿਚਾਨਣ ਅਤੇ ਸਿੱਖ ਰਾਜਤਾ ਦੀ ਬਹਾਲੀ ਵਾਸਤੇ ਉਹ ਵੀ ਕੋਈ ਕਰਵਟ ਲੈ ਕੇ ਇਸ ਰਾਜ ਸੱਤਾ ਤੋਂ ਮੁਕਤ ਹੋਣ ਗੁਲਾਮੀ ਤੋਂ ਮੁਕਤ ਹੋ ਕੇ ਕੋਈ ਆਪਣਾ ਵਧੀਆ ਕੋਈ ਸੁਖਦ ਅਹਿਸਾਸ ਸਿੱਖ ਕੌਮ ਨੂੰ ਕਰਵਾ ਸਕਦੇ ਆ ਮੇਰੀ ਇਹ ਤਵੱਕੋ ਹੈਗੀ ਆ ਤੇ ਬਹੁਤ ਬਹੁਤ ਸਾਰੇ ਸਿੱਖ ਵੀ ਇਹ ਸੋਚਦੇ ਹੈਗੇ ਆ ਕਿ ਜਦੋਂ ਰਾਜ ਸ਼ਕਤੀ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਸਿਰ ਤੋਂ ਜਿਹੜਾ ਕੁੰਡਾ ਪਿਆ ਹੋਇਆ ਤੇ ਉਹ ਜਦੋਂ ਲੱਥੂਗਾ ਤਾਂ ਕੁਛ ਨਾ ਕੁਛ ਸਾਨੂੰ ਇਹ ਤਵੱਕੋ ਕਰਨੀ ਚਾਹੀਦੀ ਕੋਈ ਤਾਂ ਜ਼ਰੂਰ ਹੋਊਗਾ
ਜੀ ਜੀ ਔਰ ਆਰ ਐਸ ਐਸ ਦੀ ਆਪਾਂ ਗੱਲ ਕੀਤੀ ਕਿ ਆਰ ਐਸ ਐਸ ਦਾ ਸਿੱਧੀ ਦਖਲਅੰਦਾਜ਼ੀ ਜਿਹੜੀ ਸਿੱਖਾਂ ਦੇ ਜਿਹੜੇ ਮਸਲਿਆਂ ਚ ਹੋ ਰਹੀ ਹੈ ਔਰ ਪਿੱਛੇ ਜੇ ਇੱਕ ਖ਼ਬਰ ਵੀ ਆਈ ਸੀ ਕਿ ਆਰ ਐਸ ਐਸ ਨੇ ਜਿਹੜਾ ਉਹਨਾਂ ਨੇ ਬੁੱਕ ਜਿਹੜੀ ਛਾਪੀ ਹੈ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਬਾਰੇ ਬੜੀ ਜਿਹੜੀ ਹੈ ਗਲਤ ਸ਼ਬਦਾਵਲੀ ਉਹਨਾਂ ਨੇ ਜਿਹੜੀ ਲਿਖੀ ਹੈ ਖ਼ਬਰ ਕੁਛ ਦਿਨ ਉੱਡੀ ਲੇਕਿਨ ਬਾਅਦ ਦੇ ਵਿੱਚ ਉਸ ਨੂੰ ਦਬਾ ਦਿੱਤਾ ਗਿਆ ਲੇਕਿਨ ਉਹਦੇ ਵਿੱਚ ਜਿਹੜੀ ਬੁੱਕ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਗਈ ਮੈਂ ਇਹਨੂੰ ਫੋਲੋ ਕਰ ਰਿਹਾ ਸੀ ਮੈਨੂੰ ਪਤਾ ਲੱਗਾ ਕਿ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਗਈ ਜੋ ਗੁਰੂ ਅਰਜਨ ਦੇਵ ਜੀ ਬਾਰੇ ਗਲਤ ਲਿਖਿਆ ਉਦਾਂ ਹੀ ਮਤਲਬ ਪ੍ਰਿੰਟ ਹੋ ਰਿਹਾ ਤੁਹਾਨੂੰ ਕੀ ਲੱਗਦਾ ਕਿ ਕਿਉਂ ਹੋ ਰਿਹਾ ਹੈ ਵਰਤਾਰਾ ਜਿਹੜਾ ਆਰ ਐਸ ਐਸ ਦਾ ਵੈਸੇ ਤਾਂ ਸਭ ਨੂੰ ਪਤਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਜਦੋਂ ਸਿਆਸਤ ਦੇ ਧਰਵਰ ਵਾਲ ਜਾਣ ਫਿਰ ਉਦੋਂ ਮਤਲਬ ਵੀ ਕੁਰਸੀ ਪਾਉਣ ਦੀ ਕੁਛ ਵੀ ਕੀਤਾ ਜਾ ਸਕਦਾ ਇਸ ਜਿਹੜਾ ਵਰਤਾਰਾ ਇਹਨੂੰ ਰੋਕਿਆ ਜਾ ਸਕਦਾ ਕਿਸੇ ਤਰੀਕੇ ਨਾਲ
ਕੰਗ ਸਾਹਿਬ ਗੱਲ ਇੱਦਾਂ ਵੀ ਇਹ ਕੱਲੀ ਗੁਰੂ ਅਰਜਨ ਪਾਤਸ਼ਾਹ ਵਾਲੀ ਇੱਕ ਹੀ ਕਿਤਾਬ ਨਹੀਂ ਇਹ ਤਾਂ ਇੱਥੋਂ ਤੱਕ ਬੇੜੀ ਬੈਠੀ ਹੋਈ ਆ ਕਿ ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਬਲੀਕੇਸ਼ਨ ਵਿਭਾਗ ਹੈ ਉਹਦੇ ਉੱਤੇ ਵੀ ਕੁੰਡਲੀ ਮਾਰੀ ਹੋਈ ਆ ਤੇ ਉਹਦੇ ਰਾਹੀਂ ਵੀ ਬਹੁਤ ਸਾਰੀਆਂ ਕਿਤਾਬਾਂ ਵਿੱਚ ਇਤਿਹਾਸ ਦੇ ਜਿਹੜੇ ਤੱਥ ਹੈਗਾ ਉਹਨਾਂ ਨੂੰ ਤਰੋੜ ਮੋੜ ਕੇ ਈਵਨ ਜਿਹੜਾ ਸ਼੍ਰੋਮਣੀ ਕਮੇਟੀ ਮੈਗਜ਼ੀਨ ਛਾਪਦੀ ਆ ਗੁਰਮਤ ਪ੍ਰਕਾਸ਼ ਉਹਦੇ ਵਿੱਚ ਵੀ ਕਈ ਵਾਰੀ ਇੱਦਾਂ ਦੇ ਲੇਖ ਆ ਜਾਂਦੇ ਆ ਕੋਈ ਲੇਖਣੀ ਇੱਦਾਂ ਦੀ ਆ ਜਾਂਦੀ ਆ ਜਿਹਦੇ ਵਿੱਚ ਸਿੱਖ ਸਿਧਾਂਤ ਦੀ ਖਿੱਲੀ ਉਡਾਈ ਗਈ ਹੁੰਦੀ ਆ ਜਿਹੜਾ ਹਿੰਦੀ ਦਾ ਗੁਰਮਤ ਗਿਆਨ ਉਹ ਛਾਪਦੇ ਹੈਗੇ ਮੈਗਜ਼ੀਨ ਉਹਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਇਤਰਾਜ਼ ਕੀਤੇ ਸੀ ਵੀ ਇਹ ਸਿੱਧੀ ਧਰਮ ਦੀ ਬੇਹਰਮਤੀ ਕੀਤੀ ਗਈ ਆ ਇਹ ਸਾਰਾ ਤਾਲਾਬਾਣਾ ਇਸ ਤਰ੍ਹਾਂ ਦਾ ਹੋਇਆ ਜੀ ਵੀ ਬਾਦਲ ਸਾਹਿਬ ਦੀ ਗੱਲ ਮੁੜ ਕੇ ਫਿਰ ਉੱਥੇ ਆ ਜਾਂਦੀ ਆ ਵੀ ਉਹ ਇਹ ਚਾਹੁੰਦੇ ਹਾਂ ਕਿ ਜਿਹੜੀ ਮੇਰੀ ਬਾਲਾਦਸਤੀ ਆ ਉਹ ਸ਼੍ਰੋਮਣੀ ਕਮੇਟੀ ਉੱਥੇ ਵੀ ਰਹੇ ਤੇ ਪੰਜਾਬ ਦੀ ਸਿਆਸਤ ਉੱਥੇ ਵੀ ਰਹੇ ਤੇ ਉਹਦੇ ਬਦਲੇ ਵਿੱਚ ਉਹਨਾਂ ਨੂੰ ਜੋ ਕੁਛ ਮਰਜ਼ੀ ਕਰਨਾ ਪੈ ਜਾਵੇ ਤੇ ਉਹ ਕਰਨ ਨੂੰ ਤਿਆਰ ਹੋ ਜਾਂਦੇ ਆ। ਜਿਵੇਂ ਜਿਹੜੀ ਹੁਣ ਐਸ ਆਈ ਐਲ ਦਾ ਨਹਿਰ ਦਾ ਮੁੱਦਾ ਉੱਠਿਆ ਸੀਗਾ ਤੇ ਬਾਦਲ ਸਾਹਿਬ ਨੇ ਕੋੜਾ ਚਿੱਟਾ ਝੂਠ ਬੋਲਦਿਆਂ ਕਿਹਾ ਜੀ ਇਹ ਕਾਂਗਰਸ ਨੇ ਕਰਵਾਇਆ ਸੀ, ਜੀ ਇਹ ਕਰਵਾਇਆ ਸੀ, ਵੋ ਕਰਵਾਇਆ ਸੀ। ਠੀਕ ਹੈ, ਉਹ ਇੰਦਰਾ ਗਾਂਧੀ ਨੇ ਉਹਦਾ ਟੱਕ ਲਾਇਆ ਸੀਗਾ ਤੇ ਲੇਕਿਨ ਬਾਦਲ ਸਾਹਿਬ ਇਹ ਭੁੱਲ ਗਏ ਕਿ ਹਰਿਆਣੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਕੋਲੋਂ ਕਰੋੜਾਂ ਦੇ ਚੈੱਕ ਲਿਆ ਸੀਗਾ, ਇਹ ਕਿਉਂ ਲਿਆ ਸੀ ਚੈੱਕ, ਹਨਾ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ ਆ। ਮਤਲਬ ਇਹ ਆ ਵੀ ਇਹ ਆਪਣੀ ਬਾਲਾਦਸਤੀ ਕੈਦ ਰੱਖਣ ਵਾਸਤੇ ਇਹ ਇੱਥੋਂ ਤੱਕ ਝੁੱਕ ਗਏ ਆ ਕਿ ਜਿਹੜੇ ਸਿੱਖ ਧਰਮ ਦੇ ਕੇਂਦਰੀ ਨੁਕਤੇ ਹੈਗੇ ਆ ਉਹਨਾਂ ਉੱਤੇ ਵੀ ਆਰ ਐਸ ਐਸ ਜਿਹੜੀ ਹਮਲਾ ਕਰਨ ਤੱਕ ਇੱਥੋਂ ਤੱਕ ਪਹੁੰਚ ਗਈ ਆ ਕਿ ਉਹਨਾਂ ਨੇ ਆਪਣੇ ਬੰਦੇ ਇੱਥੋਂ ਫਿੱਟ ਕੀਤੇ ਹੋਏ ਆ। ਇਹਦੇ ਬਾਰੇ ਜੇ ਕਿਤੇ ਡਿਟੇਲ ਵਿੱਚ ਮੈਂ ਤੁਹਾਨੂੰ ਸੁਝਾਅ ਦਿਆਂਗਾ ਕਿ ਜਿਹੜੇ ਸੁਖਦੇਵ ਸਿੰਘ ਭੌਰ ਆ ਉਹ ਮੇਰੇ ਮਿੱਤਰ ਆ ਬੰਗਿਆਂ ਤੋਂ, ਅਸੀਂ ਇਕੱਠਿਆਂ ਨੇ 1996 ਵਿੱਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਸੀਗੀ ਤੇ ਉਹ ਕਿਉਂਕਿ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਆ ਤੇ ਕਾਨੂੰਨੀ ਤੌਰ ਤੱਕ ਉਹ ਹੱਲ ਵੀ ਹੋਇਆ ਗਿਆ ਜਨਰਲ ਸਕੱਤਰ ਤੇ ਭੌਰ ਸਾਹਿਬ ਨੂੰ ਕਿਤੇ ਆਨ ਦਾ ਏਅਰ ਲੈ ਕੇ ਆਇਆ ਤੇ
ਉਹਨਾਂ
ਤੇ ਕਿੱਥੋਂ ਤੱਕ ਕੰਮ ਡਿੱਗਰ ਚੁੱਕਾ ਤੇ ਸਾਡੇ ਧਰਮ ਉੱਤੇ ਕਿਵੇਂ ਜਿਹੜਾ ਨਿਆਰਾ ਪਾਣਿਆ ਸਾਡਾ ਉਹਨੂੰ ਗਦਲਾ ਕਰਨ ਵਾਸਤੇ ਕਿੱਥੋਂ ਤੱਕ ਇਹ ਜਿਹੜੀਆਂ ਸਾਡੀਆਂ ਸਿੱਖ ਵਿਰੋਧੀ ਸੰਸਥਾਵਾਂ ਏਦਾਂ ਦੀਆਂ ਹੈਗੀਆਂ ਤੇ ਕਿੱਥੋਂ ਤੱਕ ਪਹੁੰਚ ਚੁੱਕੀਆਂ ਤੇ ਕੀ ਕੁਛ ਕਰ ਰਹੀਆਂ ਉਹ ਬੜੇ ਡਿਟੇਲ ਨਾਲ ਤੁਹਾਨੂੰ ਦੱਸਣਗੇ।
ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਵੀ ਕਦੇ ਫਿਰ ਏਦਾਂ ਦਾ ਆਪਾਂ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਰਾਬਤਾ ਕਾਇਮ ਕਰੀਏ। ਭੌਰ ਸਾਹਿਬ ਨਾਲ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰੀਏ। ਔਰ ਇਹ ਗੱਲਾਂ ਹੋਈਆਂ ਹੁਣ ਤਾਂ ਤੁਸੀਂ ਪੰਜਾਬ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਕਾਫੀ ਸਮਾਂ ਰਹਿ ਕੇ ਆਏ ਹੋ ਤੁਸੀਂ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਜਿਹੜੀਆਂ ਜਿਹੜੇ ਹੈ ਚੇਂਜਸ ਆ ਰਹੀਆਂ ਨੇ ਹੁਣ, ਔਰ ਆਮ ਆਦਮੀ ਪਾਰਟੀ ਆਪਣਾ ਜਿਹੜਾ ਹੈ ਪੈਰ ਫਸਾ ਰਹੀ ਹੈ ਪੰਜਾਬ ਦੇ ਵਿੱਚ, ਆਪਾਂ ਰਾਜਨੀਤੀ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ ਪੰਜਾਬ ਦੇ ਵਿੱਚ, ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਫੇਰ ਬਦਲ ਹੋਵੇਗਾ ਜਾਂ ਨਹੀਂ ਹੋਵੇਗਾ, ਜਾਂ ਮਤਲਬ ਯੂਥ ਕੀ ਚਾਹੁੰਦਾ ਉੱਥੋਂ ਦਾ ਜੀ?
ਇਸ ਤਰ੍ਹਾਂ ਦੀ ਗੱਲ ਹੈ ਵੀ ਮੈਂ ਲੇਖ ਵਿੱਚ ਵੀ ਇਹਦਾ ਜ਼ਿਕਰ ਕੀਤਾ ਸੀਗਾ ਕਿ ਮੈਂ ਡੇਢ ਮਹੀਨੇ ਦੇ ਪੰਜਾਬ ਕਿਆਮ ਦੌਰਾਨ ਆਪਣੇ ਨੇੜਲੇ ਇਲਾਕਿਆਂ ਚ 15-20 ਕਿਲੋਮੀਟਰ ਦਾ ਸਾਈਕਲ ਤੇ ਵੀ ਸਫ਼ਰ ਕੀਤਾ, ਸਕੂਟਰ ਤੇ ਵੀ ਘੁੰਮਿਆ ਤੇ ਬੱਸਾਂ ਰਾਹੀਂ ਕਾਰਾਂ ਰਾਹੀਂ ਵੀ ਘੁੰਮਿਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਮਿਲਿਆ, ਖਹਿਰਾ ਸਾਹਿਬ ਨੂੰ ਮਿਲਿਆ ਤੇ ਜਿਹੜੇ ਇਸਤਰੀ ਵਿੰਗ ਦੇ ਕਨਵੀਨਰ ਹੈਗੇ ਬੀਬੀ ਪ੍ਰੋਫੈਸਰ ਬਲਵਿੰਦਰ ਕੌਰ ਉਹਨਾਂ ਨਾਲ ਵੀ ਮੇਰੀ ਤਕਰੀਬਨ ਡੇਢ ਘੰਟਾ ਮੁਲਾਕਾਤ ਹੋਈ ਸਾਡੇ ਰਾਹੋਂ ਆਏ ਸੀਗੇ। ਤੇ ਇਸੇ ਦੌਰਾਨ ਮੈਂ ਜਦੋਂ ਨੰਦਗੜ੍ਹ ਸਾਹਿਬ ਨੂੰ ਮਿਲਿਆ ਤੇ ਆਪਣੇ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ ਤੇ ਉਹਦੇ ਵਿੱਚ ਪੁਰਾਣੇ ਤੇ ਨਵੇਂ ਮੈਂਬਰ ਸਾਹਿਬਾਨ ਨੂੰ ਵੀ ਮਿਲਿਆ ਤੇ ਇਹਦੇ ਸਾਰੇ ਅਰਸੇ ਦੌਰਾਨ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਇਹ ਨਿਚੋੜ ਕੱਢਿਆ ਕਿ ਪੰਜਾਬ ਬਿਲਕੁਲ ਕਰਵਟ ਲੈ ਰਿਹਾ ਹੈ ਤੇ ਪੰਜਾਬ ਦਾ ਯੂਥ ਖਾਸ ਕਰਕੇ ਤੇ ਉਹ ਤਬਦੀਲੀ ਦੀ ਆਸ ਦੇ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਿਹਾ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਬਣਾ ਕੇ ਚੱਲ ਰਿਹਾ ਤੇ ਲੇਕਿਨ ਇਹਦੇ ਨਾਲ ਹੀ ਮੈਂ ਜਿੰਨੇ ਕੁ ਲੋਕਾਂ ਨੂੰ ਮਿਲ ਸਕਿਆ ਤੇ ਉਹ ਸਾਰੇ ਹੀ ਇਸ ਗੱਲ ਦਾ ਖਦਸ਼ਾ ਜ਼ਾਹਰ ਕਰਦੇ ਆ। ਜਦੋਂ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਕਿ ਤੁਸੀਂ 2017 ਵਿੱਚ ਕਿੱਦਾਂ ਦੇ ਨਤੀਜੇ ਦੀ ਆਸ ਕਰਦੇ ਆ, ਉਹ ਸਾਰੇ ਉਹਨਾਂ ਨਾਲ ਦੋਵਾਂ ਜਵਾਬ ਇੱਕੋ ਇੱਕ ਜਵਾਬ ਇਹ ਹੁੰਦਾ ਸੀਗਾ ਜੀ ਤੁਸੀਂ ਦੇਖੋ ਜੀ ਜਿੱਤ ਤਾਂ ਪੱਕੀ ਆ ਕੇਜਰੀਵਾਲ ਪਾਰਟੀ ਦੀ, ਜੇ ਕਿਤੇ ਇਹਨਾਂ ਦੇ ਪਿਓ ਪੁੱਤ ਨੇ ਧੱਕੇਸ਼ਾਹੀ ਪੈਸੇ ਦੀ ਨਸ਼ੇ ਦੀ ਤੇ ਕੋਈ ਅੱਧੀ ਦੁਰਵਰਤੋਂ ਕਰਕੇ ਕੋਈ ਅਫਸਰਸ਼ਾਹੀ ਦੇ ਵਿੱਚ ਘਾਲਾ ਵਾਲਾ ਨੇ ਕੀਤਾ ਤਾਂ ਉਹਨਾਂ ਦੀ ਜਿੱਤ ਪੱਕੀ ਆ। ਤੇ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਨੇ ਜਿਹੜੇ ਹਰ ਹੱਥ ਕੰਡਾ ਹਟਾਉਣਾ ਹੈਗਾ। ਆਪਾਂ ਸਾਰੇ ਜਾਣਦੇ ਆ ਕਿ ਸੁਖਬੀਰ ਬਾਦਲ ਹੋਣਾ ਦੀ ਜਿਹੜੀ ਮਾਨਸਿਕਤਾ ਉਹ ਇਸ ਗੱਲ ਤੇ ਆ ਉਹ ਇੱਕ ਤੱਕੜ ਨਸ਼ਾ ਵਾਂਗ ਚੱਲਦੇ ਆ ਤੇ ਉਹਨਾਂ ਦਾ ਜਿਹੜਾ ਸਾਰਾ ਹੀ ਕਾਰੋਬਾਰ ਹੈ ਉਹ ਇਸੇ ਗੱਲ ਤੇ ਹੀ ਟਿਕਿਆ ਹੋਇਆ ਕਿ ਪੈਸੇ ਨਾਲ ਸਭ ਕੁਛ ਕੀਤਾ ਜਾ ਸਕਦਾ। ਤੇ ਤੁਹਾਨੂੰ ਯਾਦ ਹੋਣਾ ਵੀ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਬੀਤੇ ਦੌਰਾਨ ਤੇ ਮਨਪ੍ਰੀਤ ਬਾਦਲ ਜਿੱਥੇ ਖੜਾ ਸੀਗਾ ਤੇ ਉੱਥੇ ਬਾਦਲ ਪਿੰਡ ਦੇ ਕਿਸੇ ਮਨਪ੍ਰੀਤ ਨੂੰ ਉੱਥੇ ਖੜਾ ਕਰਕੇ,
ਹਾਂਜੀ ਹਾਂ ਬਠਿੰਡੇ ਹਲਕੇ ਤੋਂ ਖੜੇ ਸੀਗੇ ਜੀ ਉਹ, ਹਾਂਜੀ
ਕਿਤੇ ਤੇ ਉਹਨੂੰ ਤਾਂ ਆਪਣੇ ਜਿਹੜਾ ਅਨਨੋਨ ਬੰਦਾ ਉਹਨੂੰ ਤਾਂ ਮਨਪ੍ਰੀਤ ਦੇ ਆਪਣੇ ਨਾਂ ਪਿੱਛੇ ਬਾਦਲ ਲਾਉਣ ਦਿੱਤਾ ਗਿਆ।
ਹਾਂਜੀ ਹਾਂਜੀ
ਤੇ ਲੇਕਿਨ ਮਨਪ੍ਰੀਤ ਬਾਦਲ ਨੂੰ ਆਪਣੇ ਪਿੱਛੇ ਬਾਦਲ ਨੇ ਕੱਟ ਦਿੱਤਾ, ਉਹ ਚੋਣ ਕਮਿਸ਼ਨ ਨੇ ਕਿਹਾ ਡੀਸੀ ਨੇ ਤੇ ਨਹੀਂ ਜੀ ਤੁਸੀਂ ਆ ਨਹੀਂ ਸਕਦੇ।
ਬਿਲਕੁਲ ਜੀ ਬਿਲਕੁਲ ਬਿਲਕੁਲ
ਤੇ ਹਾਲਾਂਕਿ ਉਹਨੇ ਆਪਣਾ ਪਾਸਪੋਰਟ ਵੀ ਦਿਖਾ ਲਿਆ ਸੀਗਾ, ਸਭ ਕੁਝ ਦਿਖਾ ਲਿਆ, ਆਪਣੇ ਬੀਤੇ ਦੀ ਇਲੈਕਸ਼ਨਾਂ ਵੀ ਦਿਖਾ ਲਈਆਂ ਕਿ ਮੇਰਾ ਨਾਂ ਮਨਪ੍ਰੀਤ ਸਿੰਘ ਬਾਦਲ ਆ, ਉਹਨੂੰ ਵੀ ਲਾਉਣ ਦਿੱਤਾ ਗਿਆ। ਔਰ ਇਹ ਵੀ ਸੁਣਿਆ ਕਿ ਉੱਥੇ ਡੀਸੀ ਨੂੰ ਇਹ ਜਿਹੜਾ ਕਿਹਾ ਗਿਆ ਸੀਗਾ ਵੀ ਤੂੰ ਹਰ ਹਾਲਤ ਵਿੱਚ ਜਿਤਾਉਣਾ ਹੈ ਇਹਨੂੰ ਤੇ ਬੀਬੀ ਹਰਸਿਮਰਤ ਕੌਰ ਨੂੰ, ਤੇ ਕੋਈ ਜਾਣੀ ਲੋਕਾਂ ਦੇ ਮਨਾਂ ਚ ਨਾ ਡਰ ਪਿਆ ਹੋਇਆ, ਜਿੱਦਾਂ ਨਾ ਇੱਕ ਜਿੱਦਾਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬਦਨਾਮ ਬਦਨਾਮ ਬੁਰਾ, ਬਦਨਾਮੀ ਹੋ ਚੁੱਕੀ ਆ ਕਿ ਲੋਕਾਂ ਦੇ ਮਨਾਂ ਚ ਹਾਲੇ ਵੀ ਤੋਖਲਾ ਹੈਗਾ ਕਿ ਇਹ ਕੋਈ ਧੱਕੇਸ਼ਾਹੀ ਨਾ ਕਰਨ ਤੇ ਨਹੀਂ ਤਾਂ ਜਿੱਤ ਤਾਂ ਕੇਜਰੀਵਾਲ ਪਾਰਟੀ ਦੀ ਪੱਕੀ ਹੈਗੀ ਆ।
ਕਿਉਂਕਿ ਜਦੋਂ ਹਾਂਜੀ ਤੁਹਾਡੀ ਮੈਂ ਗੱਲ ਕਰ ਰਿਹਾ ਸੋਰੀ ਬਠਿੰਡੇ, ਕਿਉਂਕਿ ਮੈਂ ਖੁਦ ਬਿਲੋਂਗ ਕਰ ਰਿਹਾ ਉੱਥੋਂ ਦੇ ਲੋਕਾਂ ਨਾਲ। ਜਦੋਂ ਇਹ ਬੀਬੀ ਬਾਦਲ ਦੂਜੀ ਵਾਰ ਜਿੱਤੀ ਹੈ ਇਸ ਵਾਰੀ ਮਨਪ੍ਰੀਤ ਨੂੰ ਹਰਾ ਕੇ, ਤਾਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਹੋਈ ਔਰ ਉਹ ਹੈਰਾਨ ਸੀ ਇਸ ਗੱਲ ਤੇ। ਕਹਿੰਦੇ ਯਾਰ ਮਤਲਬ ਅਸੀਂ ਇਸ ਰਿਜ਼ਲਟ ਦੀ ਆਸ ਨੀ ਕਰਦੇ ਸੀ। ਉਹਨਾਂ ਨੇ ਮਤਲਬ ਕੱਲੇ ਕੱਲੇ ਪਿੰਡ ਦਾ ਡਾਟਾ ਕੱਢਿਆ ਹੋਇਆ ਸੀ ਕਿ ਇੰਨੀਆਂ ਵੋਟਾਂ ਇਹਨੂੰ ਪੈਣਗੀਆਂ, ਇੰਨੀਆਂ ਵੋਟਾਂ ਇਹਨੂੰ ਪੈਣਗੀਆਂ। ਪਤਾ ਹੁੰਦਾ ਜੀ ਪਿੰਡ 'ਚ, ਤੁਹਾਨੂੰ ਵੀ ਪਤਾ ਆਪਣੇ ਪਿੰਡ ਬਾਰੇ।
ਇਹ
ਮਤਲਬ ਉਹ ਸੋਚ ਰਹੇ ਤੇ ਉਹਨਾਂ ਨੇ ਇੱਕੋ ਹੀ ਫਿਰ ਨਤੀਜਾ ਕੱਢਿਆ ਸੀ ਇਹ ਕਿ ਇਹ ਜ਼ਰੂਰ ਕੋਈ ਫੇਰ ਬਦਲ ਕੋਈ ਗੜਬੜ ਹੋਈ ਹੈ, ਜਿਸ ਕਾਰਨ ਜਿਹੜੀ ਬੀਬੀ ਬਾਦਲ ਹੈ ਹਰਸਿਮਰਤ ਕੌਰ ਬਾਦਲ ਜਿੱਤੀ ਹੈ। ਨਹੀਂ ਤਾਂ ਮਤਲਬ ਨਤੀਜੇ ਹੋਰ ਹੋਣੇ ਸੀ, ਉਹਨਾਂ ਦੀ ਆਸ ਦੇ ਉਲਟ ਚਲੇ ਗਏ ਨਤੀਜੇ। ਸੋ ਇਹ ਗੱਲ ਸੀ। ਹਾਂਜੀ
ਕੰਗ ਸਾਹਿਬ, ਮੈਂ ਤੁਹਾਡੀ ਨਾ ਇਹ ਥੋੜੀ ਜਿਹੀ ਇੱਕ ਗੱਲ ਮੈਂ ਤੁਹਾਨੂੰ ਮੈਂ ਮਿਸਾਲ ਦੇ ਦਿਆਂ। ਜੋ ਮੈਂ ਇਹਦਾ ਨਾਂ ਨੂੰ ਨੀ ਲੈਣਾ ਹੈਗਾ, ਇੱਥੇ ਸਾਡੇ ਇੱਕ ਅਫਸਰ ਆਏ ਹੋਏ ਆ ਜਿਹੜੇ ਨਾ, ਉਹਨਾਂ ਨੇ ਸਾਨੂੰ ਇੱਕ ਵਾਰੀ ਗੱਲ ਸੁਣਾਈ ਸੀ, ਮੈਂ ਉਹਦੇ ਬਾਰੇ ਇੱਕ ਲੇਖ ਵੀ ਲਿਖਿਆ ਸੀ, ਦਾਤਿਆ ਇਹ ਕੀ ਬਣ ਗਿਆ। ਉਹ ਦੱਸਦੇ ਸੀਗੇ ਵੀ ਗੱਲ ਤਾਂ ਲੰਮੀ ਚੌੜੀ ਹੈ, ਚਲੋ ਮੈਂ ਸ਼ਾਰਟਕੱਟ ਮੁਕਾ ਦਿਆਂ। ਉਹ ਦੱਸਦੇ ਸੀਗੇ ਵੀ ਮੈਨੂੰ ਰਿਟਰਨਿੰਗ ਅਫਸਰ ਬਣਾ ਕੇ ਭੇਜਿਆ ਗਿਆ ਕਿ ਫਲਾਣੇ ਪਿੰਡ ਦੀ ਸਰਪੰਚੀ ਦੀ ਇਲੈਕਸ਼ਨ ਹੋ ਰਹੀ ਆ, ਉੱਥੇ ਫਲਾਣੇ ਬੰਦੇ ਨੂੰ ਸਰਪੰਚ ਨਿਯੁਕਤ ਕਰਨਾ ਕਰਨਾ। ਉਹ ਕਹਿੰਦਾ ਕਿ ਮੈਂ ਜਾ ਕੇ ਉਹ ਜਿਸ ਪਿੰਡ ਉਹ ਸਰਪੰਚ ਦੀ ਇਲੈਕਸ਼ਨ ਹੋਣੀ ਸੀ ਉੱਥੇ ਜਾ ਕੇ ਜਿਹਨੂੰ ਕੋਈ ਮੈਨੂੰ ਹੁਕਮ ਲੱਗਾ ਸੀ ਫਲਾਣੇ ਨੂੰ ਸਰਪੰਚ ਨੂੰ ਜਿਤਾਉਣਾ ਹੈ, ਉਹਦੇ ਘਰ ਜਾ ਕੇ ਟਿਕਾਣਾ ਕੀਤਾ ਰਾਤ ਨੂੰ।
ਅੱਛਾ ਜੀ।
ਤੇ ਉਹਨੂੰ ਮੈਂ ਪੁੱਛਿਆ ਵੀ ਤੂੰ ਕਿੰਨੀਆਂ ਕੁ ਵੋਟਾਂ ਦੇ ਹਾਰਦਾ?
ਅੱਛਾ ਜੀ।
ਉਹ ਕਹਿੰਦਾ ਜੀ ਮੈਂ 10-12 ਵੋਟਾਂ ਦੇ ਹਾਰਦਾ ਮੈਂ।
ਅੱਛਾ ਜੀ।
ਉਹ ਕਹਿੰਦਾ ਵੀ ਮੈਂ ਸਵੇਰ ਨੂੰ ਸਾਰੀ ਬਣਤ ਬਣਾ ਕੇ 15-15 ਕੁ ਬੈਲਟ ਪੇਪਰ ਲੈ ਕੇ ਉਹਨਾਂ ਪਰ ਉਹਨਾਂ ਦੇ ਨਿਸ਼ਾਨ ਤੇ ਉਹਦੇ ਵੋਟਾਂ ਪਾ ਕੇ ਉਹ ਡੱਬੇ ਦੇ ਧਾਰਨਾ ਕਰ ਦਿੱਤਾ।
ਅੱਛਾ ਜੀ।
ਤੇ ਉਹ ਕਹਿੰਦਾ ਜਿਸ ਵੇਲੇ ਕੋਈ ਰਿਜ਼ਲਟ ਆਇਆ ਕਹਿੰਦਾ ਉਹਦੀ ਮਾੜੀ ਕਿਸਮਤ ਕੋਈ ਵੋਟਾਂ ਬਰਾਬਰ ਬਰਾਬਰ ਨਿਕਲ ਗਈਆਂ ਜਦੋਂ ਗਿਣਤੀ ਹੋਈ।
ਜੀ ਜੀ ਜੀ।
ਉਹ ਕਹਿੰਦਾ ਵੀ ਮੇਰੇ ਮੋਬਾਈਲ ਤੇ ਫੋਨ ਆ ਗਿਆ ਵੀ ਨਹੀਂ ਜੀ ਜੋ ਮਰਜ਼ੀ ਆ, ਵੀ ਤੈਨੂੰ ਕਿਹਾ ਤੇ ਉਹ ਹੁਕਮ ਬਜਾਉਣਾ ਹੈ ਉਹਨੂੰ ਜਿਤਾਉਣਾ।
ਜੀ ਜੀ ਜੀ।
ਉਹ ਕਹਿੰਦਾ ਫਿਰ ਮੈਂ ਮੇਰੇ ਕੋਲ ਹੋਰ ਕੋਈ ਚਾਰਾ ਨਾ ਸੀ ਸਰਕਾਰੀ ਹੁਕਮ ਉੱਪਰੋਂ ਆਇਆ ਹੁਕਮ ਬਜਾਉਣ ਦੇ ਕਿ ਮੈਂ ਕਹਿੰਦਾ ਕਿਹੜਾ ਕੀਤਾ ਤੇ ਮੈਂ ਕਿਹਾ ਜੀ ਟਾਸ ਪਾ ਲਓ।
ਜੀ।
ਉਹ ਕਹਿੰਦਾ ਵੀ ਜਿਹਨੂੰ ਮੈਂ ਸਰਪੰਚ ਬਣਾਉਣਾ ਸੀਗਾ ਤੇ ਉਹਦਾ ਹੀ ਨਾਂ ਲੈ ਕੇ ਦੋਹਾਂ ਪਰਚੀਆਂ ਤੇ ਪਰਚੀਆਂ ਗੋਲੋ ਕਰ ਦਿੱਤੀਆਂ।
ਅੱਛਾ ਜੀ।
ਤੇ ਇੱਕ ਨਿਆਣੇ ਨੂੰ ਕਿਹਾ ਵੀ ਚੱਕ ਲਓ ਪਰਚੀ।
ਅੱਛਾ ਜੀ।
ਉਹਦਾ ਕਹਿੰਦਾ ਨਾਂ ਆ ਗਿਆ ਜਿਹੜਾ ਦੋਹਾਂ ਪਰਚੀਆਂ ਦੇਖੋ, ਇੱਕ ਦਾ ਨਾਂ ਲਿਖਿਆ ਸੀ।
ਹਾਂ ਜੀ ਹਾਂ ਬਿਲਕੁਲ ਸੁਭਾਵਿਕ ਆਉਣਾ ਸੀ।
ਹਾਂ ਮਤਲਬ ਉਹ ਪਤਾ ਹੀ ਹੁਣ ਕਿਹਦਾ ਨਾਂ ਸੀ, ਉਹ ਜਿੱਤ ਗਿਆ ਤੇ ਕਹਿੰਦਾ ਉਹ ਜਿਹੜਾ ਜਿੱਤਣ ਵਾਲਾ ਸਰਪੰਚ ਸੀਗਾ ਤੇ ਉਹ ਕਹਿੰਦਾ ਦਾਦਿਆ ਇਹ ਕੀ ਬਣ ਗਿਆ। ਵੱਖਰੀ ਗੱਲ ਹੈ ਕਿ ਉਸ ਅਫਸਰ ਦਾ ਇੱਥੇ ਆ ਕੇ ਹਾਲ ਕਿਆ ਹੋਇਆ ਆ ਤੇ ਉਹ ਕਿਵੇਂ ਤਰਸਦਾ ਮੰਜੇ ਉੱਤੇ ਪਿਆ ਤੇ ਹੁਣ ਉਹ ਵੀ ਇਹੀ ਗਾਉਂਦਾ ਪਿਆ ਆਏ ਦਾਦਿਆ ਇਹ ਕੀ ਹੋ ਗਿਆ। ਉਹ ਮੈਂ ਇਹੋ ਜ਼ਿਕਰ ਕੀਤਾ ਸੀਗਾ ਤੇ ਮੈਂ ਇਹ ਮਿਸਾਲ ਤਾਂ ਦਿੱਤੀ ਆ ਕਿ ਜਿਹੜੀ ਤੁਸੀਂ ਮੈਨੂੰ ਗੱਲ ਸੁਣਾਈ ਆ ਵੀ ਲੋਕ ਕਹਿੰਦੇ ਵੀ ਸਾਡਾ ਨਤੀਜਾ ਤਾਂ ਆ ਸੀਗਾ ਤੇ ਨਿਕਲ ਗਿਆ ਆ, ਏਦਾਂ ਦੀ ਵੱਡੇ ਪੱਧਰ ਤੇ ਗੜਬੜ ਹੁੰਦੀ ਆ, ਇਹ ਜਿਹੜੀਆਂ ਗੜਬੜਾਂ ਹੁੰਦੀਆਂ ਇਹ ਡੀਸੀਆਂ ਰਾਹੀਂ ਹੁੰਦੀਆਂ, ਸਰਕਾਰ ਕਰਾਉਂਦੀ ਆ ਤੇ ਇਸ ਕਰਕੇ ਲੋਕਾਂ ਦੇ ਅੱਜ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਹੈਗਾ ਤੋਖਲਾ ਹੈਗਾ ਵੀ ਕਿਤੇ ਕੋਈ ਏਦਾਂ ਦਾ ਭਾਣਾ ਨਾ ਵਾਪਰ ਜਾਵੇ ਤੇ ਨਹੀਂ ਤਾਂ ਜਿੱਤਣ ਦੀ ਪੱਕੀ ਆ।
ਸਤਪਾਲ ਸਾਹਿਬ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ, ਹਜੇ ਦਿਲ ਤਾਂ ਕਰਦਾ ਹੋਰ ਕਰੀ ਜਾਈਏ, ਲੇਕਿਨ ਸਮਾਂ ਥੋੜਾ ਜਾਂਦੇ ਜਾਂਦੇ ਨਾ ਆਪਾਂ ਪੰਜਾਬ ਦੇ ਰਾਜਨੀਤਿਕ ਹਾਲ ਦੀ ਤਾਂ ਗੱਲ ਕਰ ਲਈ, ਔਰ ਬਰੀਫ ਦੇ ਵਿੱਚ ਸਾਨੂੰ ਸਮਾਜਿਕ ਤੇ ਜਿਹੜੇ ਧਾਰਮਿਕ ਬਦਲਾਅ ਹੋ ਰਹੇ ਨੇ ਸਮਾਜ ਦੇ ਵਿੱਚ, ਧਾਰਮਿਕ ਚ ਤੁਸੀਂ ਆਪਣੀ ਅੱਖ ਨਾਲ ਜਿਹੜਾ ਦੇਖਿਆ ਪੰਜਾਬ ਵਿੱਚ, ਉਹਦੇ ਬਾਰੇ ਵੀ 2-4 ਮਿੰਟ ਬਾਅਦ ਜਾਣਕਾਰੀ ਸਾਨੂੰ ਦਿਓ ਸਮਾਜ।
ਇਸ ਤਰ੍ਹਾਂ ਦੀ ਗੱਲ, ਹਾਂ ਕਾਂਗਰਸ ਜੀ, ਇਸ ਤਰ੍ਹਾਂ ਗੱਲ ਹੈ ਕਿ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਤੇ ਤੁਹਾਡੇ ਰੇਡੀਓ ਰਾਹੀਂ ਮੈਂ ਆਪਣੇ ਭਰਾਵਾਂ ਨਾਲ ਗੱਲ ਕਰ ਦੱਸਿਆ। ਇਹ ਜਿਹੜੀ ਪੰਜਾਬ ਦੇ ਵਿੱਚ ਇਹਦਾ ਬਦਲਾਅ ਆ ਰਿਹਾ ਉਹ ਇੱਕ ਚੰਗੀ ਗੱਲ ਹੈਗੀ ਆ। ਕਹਿੰਦੇ ਹੁੰਦੇ ਆ ਵੀ ਅਦਲਾ ਬਦਲੀ ਹੈ ਜੀਵਨ, ਅਦਲਾ ਬਦਲੀ ਪ੍ਰੋਫੈਸਰ ਮੋਹਨ ਸਿੰਘ ਲਿਖਿਆ ਵੀ ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਿਰੰਗਾ, 100 ਗੁਰ ਦੇ ਭਗਤਾਂ ਨਾਲੋਂ ਜੀਉਂਦਾ ਕਾਫਰ ਚੰਗਾ। ਤੇ ਉਹਦੇ ਵਿੱਚ ਇਹ ਹੈਗੀ ਗੱਲ ਵੀ ਨੌਜਵਾਨਾਂ ਦੇ ਸਿਰ ਤੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਆਇਦ ਹੁੰਦੀ ਆ। ਜਿਵੇਂ ਅਸੀਂ ਜਿਹੜੀ ਤਵੱਕੋ ਕਰ ਲੈਂਦੇ ਹਾਂ, ਬੇਉਲਕੀ ਤਵੱਕੋ ਵੀ ਨਹੀਂ ਕਰਨੀ ਚਾਹੀਦੀ ਤੇ ਜਿਹੜਾ ਪੰਜਾਬ ਦਾ ਜਿਹੜਾ ਬਦਲਿਆ ਢਾਂਚਾ ਆ ਤੇ ਉਹਨੂੰ ਲੀਸ ਲਿਆਉਣ ਵਾਸਤੇ ਬੜੇ ਤਰਦਰ ਕਰਨੇ ਪੈਣਗੇ, ਆਪਣਾ ਸੁਭਾਅ ਬਦਲਣਾ ਪਊਗਾ, ਸਾਡੀਆਂ ਸੋਚਾਂ ਬਦਲਣੀਆਂ ਪੈਣੀਆਂ। ਜਿਹੜੀ ਫਜ਼ੂਲ ਖਰਚੀ ਦਾ ਉੱਥੇ ਹਥਿਆਰ ਰੱਖਣ ਦਾ ਸ਼ੌਂਕ ਪੈ ਰਿਹਾ ਤੇ ਜਿਹੜਾ ਡੇਰੇ ਵੱਧ ਰਹੇ ਆ, ਕਿਤੇ ਕਬਰਾਂ ਉੱਤੇ ਝੰਡੇ ਕੱਢੇ ਜਾ ਰਹੇ ਆ ਤੇ ਲੋਕ ਵਿਹਲੇ ਟਾਈਮ ਨੂੰ ਜਿਹੜੇ ਧਾਰਮਿਕ ਯਾਤਰਾਵਾਂ ਦੇ ਅਡੰਬਰ ਦੇ ਵਿੱਚ ਫਜ਼ੂਲ ਰਾਵਾਂ ਟਾਈਮ ਖਤਮ ਕਰ ਰਹੇ ਆ ਤੇ ਜਾਂ ਤਾਂ ਪਿੰਡਾਂ ਚ ਲਾਇਬ੍ਰੇਰੀਆਂ ਨੀ ਖੁੱਲਦੀਆਂ ਤੇ ਪਿੰਡਾਂ ਦੇ ਵਿੱਚ ਜਿਹੜਾ ਪੜ੍ਹਨ ਲਿਖਣ ਦਾ ਜਿਹੜਾ ਮਾਹੌਲ ਨੀ ਬਣਦਾ ਤੇ ਉਦੋਂ ਤੱਕ ਕਿਸੇ ਸਮਾਜ ਦਾ ਸ਼ੀਸ਼ਾ ਨਹੀਂ ਬਦਲਿਆ ਜਾ ਸਕਦਾ। ਸਾਡੇ ਯੂਥ ਨੂੰ ਠੀਕ ਹੈ ਕਿ ਅਸੀਂ ਉਹਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਆਵਾਜ਼ ਸੁਣ ਕੇ ਇੱਕ ਵਾਕਿਆ ਆਮ ਬੰਦੇ ਦੇ ਨਾਲ ਉਹ ਮੋਢੇ ਨਾਲ ਮੋਢੇ ਲੱਗ ਚੱਲ ਰਿਹਾ। ਲੇਕਿਨ ਆਪਣੇ ਪੰਜਾਬ ਦਾ ਜਿਹੜਾ ਸਾਡੀਆਂ ਸਥਾਨਕ ਪਰੰਪਰਾਵਾਂ ਹੈਗੀਆਂ, ਸਾਡੀਆਂ ਰਵਾਇਤਾਂ ਹੈਗੀਆਂ, ਤੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਸਾਡੇ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਸੂਬਾ ਬਣਾਉਣ ਵਾਸਤੇ ਸਾਨੂੰ ਬਹੁਤ ਸਾਰਾ ਆਪਣਾ ਸੁਭਾਅ ਚੇਂਜ ਕਰਨਾ ਪੈਣਾ, ਆਪਣੀਆਂ ਆਦਤਾਂ ਚੇਂਜ ਕਰਨੀਆਂ ਪੈਣਗੀਆਂ, ਤੇ ਸਾਨੂੰ ਪੜ੍ਹੇ ਲਿਖੇ ਵਰਗ ਨਾਲ ਪੇਸ਼ ਆ ਕੇ ਸਾਨੂੰ ਪੰਜਾਬ ਬਾਰੇ ਸੋਚਣਾ ਪਊਗਾ, ਤਾਂ ਜਾ ਕੇ ਅਸੀਂ ਕੋਈ ਪੰਜਾਬ ਦਾ ਜਿਹੜਾ ਉਹ ਜਿਹੜੀ ਖੁਸ਼ੀ ਹੋਈ ਜਿਹੜੀ ਸ਼ਾਨ ਹੈ ਉਹ ਮੁੜ ਕੇ ਪੰਜਾਬ ਦੇ ਸਿਰ ਤੇ ਪੱਗ ਬੰਨ ਸਕਾਂਗੇ। ਤੇ ਮੇਰਾ ਇਹ ਕਹਿਣ ਦਾ ਸੋਚਣ ਦਾ ਇਹੀ ਜਿਹੜਾ ਮੇਰਾ ਸਿੱਟਾ ਕੱਢਿਆ ਹੋਇਆ ਪੰਜਾਬ ਦੀ ਯਾਤਰਾ ਦਾ ਉਹ ਇਹੀ ਹੈ ਜੀ।
ਬਹੁਤ ਬਹੁਤ ਸ਼ੁਕਰੀਆ ਤਪਾਲਪੁਰ ਸਾਹਿਬ, ਕੋਸ਼ਿਸ਼ ਸਾਡੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ। ਔਰ ਯਕੀਨ ਕਰੋ ਸਾਨੂੰ ਖੁਦ ਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੇ ਸਰੋਤ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਵੀ ਚੰਗਾ ਲੱਗਿਆ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਜੀ।
ਹਾਂ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਵੀ। ਮੈਂ ਦੇਖੋ ਮੈਂ ਕਦੇ ਵੀ ਇਹ ਦਾਵਾ ਨਹੀਂ ਕੀਤਾ ਕਿ ਮੈਂ ਕੋਈ ਭਾਵੇਂ ਮੈਂ ਪਿੰਡ ਦਾ ਸਰਪੰਚ ਵੀ ਰਿਹਾ, ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ, ਤੇ ਇਸ ਵੇਲੇ ਮੈਂ ਰੋਜ਼ਾਨਾ ਸਪੋਕਸਮੈਨ ਤੇ ਨਵਾਂ ਜ਼ਮਾਨਾ ਤੇ ਇੱਥੇ ਇੰਗਲੈਂਡ ਦੀ ਪੰਜਾਬ ਟਾਈਮ ਤੇ ਕੈਨੇਡਾ ਦੀ ਚੜ੍ਹਦੀ ਕਲਾ, ਕਾਫੀ ਕੁਝ ਅਖਬਾਰਾਂ ਜਿਹਨਾਂ ਦੇ ਮੇਰੇ ਲੇਖ ਛਪਦੇ ਹੈਗੇ ਉਹਨਾਂ ਦਾ ਮੈਂ ਰੀਪ੍ਰੈਜੈਂਟ ਕਰਦਾ ਹੈਗਾ। ਲੇਕਿਨ ਹੈਗਾ ਮੈਂ ਆਮ ਬੰਦਾ, ਮੇਰੇ ਕੋਲ ਵੀ ਗਲਤੀਆਂ ਹੋ ਸਕਦੀਆਂ, ਮੇਰੇ ਕੋਲ ਵੀ ਭੁੱਲਾਂ ਹੋ ਸਕਦੀਆਂ, ਔਰ ਹੋਈਆਂ ਹੋਣਗੀਆਂ ਬੋਲਦਿਆਂ, ਕਈ ਗੱਲਾਂ ਮੇਰੇ ਕੋਲ ਅਦਗਥਨੀ ਕਹਿ ਗਈਆਂ ਹੋਣਗੀਆਂ, ਉਹਦੀ ਮੈਂ ਗਲਤ ਗੱਲਾਂ ਦੀ ਖਿਮਾ ਮੰਗਦਾ। ਲੇਕਿਨ ਜਿਹੜੀ ਮੈਂ ਇੱਕ ਗੁਰੂ ਘਰ ਦਾ ਸ਼ਰਧਾਲੂ ਹੋਣ ਨਾਤੇ ਪੰਜਾਬ ਦੀ ਖੁਸ਼ਹਾਲੀ ਦੀ ਲੋਚਦਾ, ਪੰਜਾਬ ਦੀ ਮੁੜ ਕੇ ਜਿਹੜੀ ਪੱਗ ਲੱਥੀ ਹੋਈ ਹੈ ਉਹਨੂੰ ਸਿਰ ਤੇ ਬੰਨੀ ਹੋਈ ਲੋਚਦਾ, ਤੇ ਆਪਾਂ ਸਾਰੇ ਇਸ ਗੱਲ ਦੀ ਤਵੱਕੋ ਕਰਦੇ ਹਾਂ ਕਿ ਪੰਜਾਬ ਮੁੜ ਕੇ ਲੀਹਾਂ ਤੇ ਆ ਸਕੇ, ਤੇ ਜਿਹੜੀ ਪੰਜਾਬ ਦੀ ਸ਼ਾਨ ਹੈ ਅਸੀਂ ਵਿਦੇਸ਼ਾਂ ਦੇ ਰਹਿੰਦੇ ਹੋਏ ਫਖਰ ਨਾਲ ਜ਼ਿਕਰ ਕਰ ਸਕੀਏ ਕਿ ਅਸੀਂ ਪੰਜਾਬ ਵਾਸੀ ਹਾਂ, ਅਸੀਂ ਪੰਜਾਬੀ ਹਾਂ। ਤੇ ਭੁੱਲਾਂ ਚੋਕਾਂ ਦੀ ਖਿਮਾ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਬੜੇ ਤੁਹਾਡਾ ਰੇਡੀਓ ਦਾ ਤੇ ਤੁਹਾਡਾ ਵੀ ਧੰਨਵਾਦ, ਬਹੁਤ ਬਹੁਤ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਇਹ ਸਨ ਤਲੋਜ ਸਿੰਘ ਦੁਪਾਲਪੁਰ, ਔਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਏ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਗੈਸਟ ਨਾਲ ਤੁਹਾਡੀ ਫੇਰ ਅਗਲੇ ਸ਼ਨੀਵਾਰ ਤੇ ਮੁਲਾਕਾਤ ਕਰਾਵਾਂਗੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਦੋਸਤੋ, ਫੀਡਬੈਕ ਜ਼ਰੂਰ ਦੇਣਾ ਕਰੋ, ਰਿਕੁਐਸਟ ਐਟ harmanradio.com ਤੇ ਤੁਸੀਂ ਸਾਨੂੰ ਵਿਚਾਰ ਸਾਂਝੇ ਕਰ ਸਕਦੇ ਹੋ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਦੋਸਤੋ, ਸਿੰਮੀ ਦੇ ਹਿਸਾਬ ਨਾਲ 3 ਮਿੰਟ ਰਹਿੰਦੇ ਨੇ ਜੀ 12 ਵਜਣ ਦੇ ਵਿੱਚ, ਤੇ ਪ੍ਰੋਗਰਾਮ ਲਗਭਗ ਖਤਮ ਹੋ ਚੁੱਕਿਆ, ਤੇ ਜਾਂਦੇ ਜਾਂਦੇ ਤੁਹਾਨੂੰ ਸੁਣਾਉਣੇ ਗੀਤ, ਤੇ ਇਹਦੇ ਨਾਲ ਹੀ ਆਪਣੇ ਦੋਸਤ ਹਰਮਿੰਦਰ ਕੰਗ ਨੂੰ ਦਿਓ ਆ ਗਿਆ। ਸਤਿ ਸ੍ਰੀ ਅਕਾਲ ਜੀ।
ਸ਼ੇਰ ਚੜ ਗਏ ਰੁੱਖਾਂ ਉੱਤੇ ਪਰਨੋ ਹੈ, ਜਿੱਦਣ ਲੰਮੀਆਂ ਤਾਣ ਕੇ ਸੁੱਤੇ ਪਰਨੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪਰਨੋ ਹੈ, ਜਿੱਦਣ ਲੰਮੀਆਂ ਤਾਣ ਕੇ ਸੁੱਤੇ ਪਰਨੋ ਹੈ, ਘੋੜੇ ਹਲਦੇ ਅੱਗੇ ਜੋੜੇ ਵੇਖ ਲਵੋ, ਗਾਵਾਂ ਨੇ ਦਰਵਾਜ਼ੇ ਤੋੜੇ ਵੇਖ ਲਵੋ, ਵਫਾਦਾਰੀਓ ਮੁਕਰੇ ਕੁੱਤੇ ਪਰਨੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪਰਨੋ ਹੈ। ਕਹੇ ਮੇਰਾ ਝੰਡਾ ਗੱਡੋ ਲੁਕ ਜਾਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਏ, ਝੂਠ ਕਹੇ ਮੇਰਾ ਝੰਡਾ ਗੱਡੋ ਲੁਕ ਜਾਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਏ, ਸਰਤਾਜ ਫਿਰਨ ਸਭ ਕੂੜ ਬਿਗਤੇ ਪਰਲੋ ਹੈ, ਵਫਾਦਾਰੀਓ ਮੁਕਰੇ ਕੁੱਤੇ ਪਰਲੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ। ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ, ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ, ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ, ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ, ਸੁੱਚੀ ਥਾਂ ਤੇ ਚੜ ਗਏ ਜੁੱਤੇ ਪਰਲੋ ਹੈ, ਸੁੱਚੀ ਥਾਂ ਤੇ ਚੜ ਗਏ ਜੁੱਤੇ ਪਰਲੋ ਹੈ, ਵਫਾਦਾਰੀਓ ਮੁਕਰੇ ਕੁੱਤੇ ਪਰਲੋ ਹੈ। ਮਸਲੇ ਸਾਰੇ ਹੱਲ ਹੋਣਗੇ ਆਖਿਰ ਨੂੰ, ਮੁਖੜੇ ਗੁਰੂਆਂ ਵੱਲ ਹੋਣਗੇ ਆਖਿਰ ਨੂੰ, ਹੋ ਗਏ ਸੀ ਜੋ ਪੁੱਤ ਕਪੁੱਤੇ ਪਰਲੋ ਹੈ, ਵਫਾਦਾਰੀਓ ਮੁਕਰੇ ਕੁੱਤੇ ਪਰਲੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪਰਦੋ ਹੈ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪਰਦੋ ਹੈ, ਵਫਾਦਾਰੀਆਂ ਮੁਕਰੇ ਕੁੱਤੇ ਪਰਦੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪਰਦੋ ਹੈ। ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਨ ਦੇ ਚੌਥੇ ਪਹਿਰ, ਸਿਖਰ ਦੁਪਹਿਰੇ, ਆਵਾਜ਼ ਦੇ ਸੰਗ, ਪਰਵਾਸ ਦੇ ਸੰਗ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ harmanradio.com www.harmanradio.com।
ਜਦੋਂ ਮੰਜ਼ਿਲ ਤੇ ਪਹੁੰਚ ਜਾਈਏ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ ਠੀਕ ਰਸਤਾ ਅਤੇ ਢੰਗ ਚੁਣਿਆ ਸੀ। ਇਹ ਅਹਿਸਾਸ ਸਾਡੀ ਤਸੱਲੀ ਵਧਾ ਦਿੰਦਾ ਹੈ।